सारे लाकानवासी प्रेमी शिवराम दे गुरु पुरब ते कतर होए गुरु मुखो आओ सब तो पहला जो गुरसिख दा फर्ज अपने सतगुरु नूं श्रद्धा दे नाल नमस्कार करन तों बाद बीबियां बीबियां आले पासे बैठो भाई भाइयां आले पासे बैठो जिथे जगह मिलदी है प्रेम नाल बैठ जाओ किसे गल दा इत्थे घाटा नहीं है। इस जगह दे विच इको ही घाटा वो आपने प्राप्त नहीं करिया अपने अंदर श्रद्धा नहीं है डेरे ते आओ जिहदी श्रद्धा हुंदी आ उह तां गुरमुख वो तो रब मनदा हुंदा प्रेम नाल बैठ जाओ कादे वास्ते एकत्र होए आपा गुरु दी हजूरी च मनुखा दे प्राप्त होई है इस दी सफलता वास्ते सफलता इस दी किस तरह होवेगी पहला ए गुरु कोलों कुछ सुनेगा जिनू सरवण भगती कहिंदे ने सुनना गुरु ही दसेगा ना भी आ गुर सिख पहला ता तू गुरु घर दे विच निरिछत सेवा करनी शुरू कर दे। निरिछता किनू कहिंदे ने जिहदा कोई फुरना ना होवे उहदी इच्छा ना होवे भी ये सेवा दा वजाना मैनू फलानी चीज मिल जावे चीज मिल जावेगी पर जिस वास्ते मनुखा दे मिली आ अधूरी रह जावेगी गल आओ इस तरह ने नाल फिर सुनना सुनना परमेश्वर दे अगे परमेश्वर उपदेश करदा भी आए इंसान आए गुरसिख तेनू मनुखा दे प्राप्त होई है तू परमेश्वर की बंदगी करया कर हत्थां पैरां दे नाल सेवा करया कर सेवा और बंदगी निरिछत करनी है इच्छा ना कोई होवे जे इच्छा होवेगी तेनू फल मिल जाएगा चार आदमी तेनू मत्था टेकन लग जाएंगे इदू कहानी बस मत्था किन्ना चिर टेकणगे जिन्ना चिर शरीर है फिर की करेगा फिर तो धोखा देता मत्थिया ने आओ इस तरह निराले तो परमेश्वर नूं मिलन वास्ते मिली है पर इतनी शुद्ध और साफ और विलखण विचार आपां किठों लियाईए ये तो विचार किसे किसे दे अंदर फुरदी हुंदी आ दस्या कोट नवा को करोड़ां दे विच बड़े महाराज जी ने जो उत्थे शरीर छड्डण मारे गलबात करदे सी फिर वह वचन मेरे नाल करन लग गए कहिंदे करोड़ां दे विच आ कोई जिहड़ा परमेश्वर दे भजन नूं चाहुंदा बथेरी दुनिया देखी है कहिंदे असीं पर जिहड़ी साडे को वस्तु थी वह नहीं मंगी है किसे ने बड़ियाइयां पदार्थ हो रहे जिहां गल्लां तां बहुत मंगदे रहे ਇਹੀ ਜੀ ਮੰਗਣ ਵਾਲਾ ਕਹਿੰਦੇ ਕੋਟ ਨਵਾਂ ਕੋਈ ਹੁੰਦਾ ਕੋਟ ਨਵਾਂ ਮੈਂ ਕਿਹਾ ਮਹਾਰਾਜ ਜਿਹੜੀ ਤੁਸੀਂ ਗੱਲ ਕਰਦੇ ਹੋ ਜਵਾਨਾਂ ਦਾ ਪਿੱਛੇ ਰਹਿ ਗਿਆ ਬਹੁਤ ਅਬ ਤੋਂ ਵਖਾ ਅਰਬਾਂ ਦੇ ਵਿੱਚ ਨਿਕਲੇਗਾ ਇੱਕ ਅਰਬਾਂ ਚੋਂ ਜਿਉਂ ਜਿਉਂ ਕਲ ਯੁੱਗ ਅੱਗੇ ਨੂੰ ਜਾਈ ਜਾਂਦਾ ਨਾ ਤਿਉਂ ਤੋਂ ਇਸਦਾ ਰਵੀਰਾ ਵੀ ਬਦਲਦਾ ਜਾਂਦਾ जितनी श्रद्धा पहलिया प्रेमिया की होंगी थी अब नहीं है तुसी आपे विचार ला लो जिहड़ा विचार वाला आदमी आ हर एक वस्तु दे विचों विचार लैंदा हुंदा विचार वाला कोई है ही नहीं कीड़ी वाता अपने सुरतियां ने कीड़ी हुंदी है जिहड़ी ਉਹਨੂੰ ਅੱਗੇ ਪਤਾ ਨੀ ਇੰਨੀ ਪਤਾ ਤੁਸੀਂ ਚਾਹੇ ਸੋਨੇ ਦਾ ਮਹਿਲ ਬਣਾ ਲਓ ਤਾਂ ਉਹਨੇ ਤਾਂ ਆਪਣੀ ਟੇਡ ਦੇਖਣੀ ਵੀ ਮੈਂ ਇਹਦੇ ਵਿਚ ਲੁਕ ਕੇ ਬਹਿ ਜਾ। ਉਹ ਇਤਨਾ ਜਿਹੜਾ ਕੁਛ ਕਰਿਆ ਉਹਦਾ ਉਹਨੂੰ ਪਤਾ ਕੋਈ ਨੀ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਸ਼ਰਧਾ ਵਾਲਾ ਕੋਈ ਕੋਈ ਹੁੰਦਾ ਗੁਰੂ। ਔਰਲੀਆਂ ਗੱਲਾਂ ਤਾਂ ਬਥੇਰੀਆਂ ਦੁਨੀਆਂ ਕਰਦੀ ਫਿਰਦੀ ਆ ਇੱਥੇ। ਜੇ ਕੋਈ ਕਹੇ ਮੈਂ ਮਕਾਨ ਪਾ ਕੇ ਹੀ ਆਤਮਾ ਨੂੰ ਮਿਲ ਜਾਂਗਾ, ਨਹੀਂ, ਮਕਾਨ ਤਾਂ ਹੋਰ ਬਥੇਰੇ ਨੇ। ਇਸ ਵਾਸਤੇ ਮਨੁੱਖਾ ਦੇ ਵੀ ਲਿਆ ਵੀ ਮੈਂ ਇੱਧਰ ਮਕਾਨ ਬਣਾ ਲਾ ਉੱਧਰ ਮਕਾਨ ਬਣਾ ਲਾ, ਮੈਨੂੰ ਲੋਕ ਬੜਾ ਕਹਿਣ ਲੱਗ ਜਾਣਗੇ। ਐ ਤਾਂ ਵੱਡਾ ਨੀ ਕੋਈ ਬਣਿਆ, ਨਾ ਬਣਨਾ ਨਾ ਬਣਿਆ ਅੱਗੇ ਨਾ ਪਿੱਛੇ ਬਣਿਆ ਕੋਈ। ਵੱਡਾ ਤਾਂ ਜਦ ਬਣੇਗਾ ਜਦ ਇਹ ਨਿਰਹੰਕਾਰ ਹੋ ਕੇ ਪਰਮੇਸ਼ਰ ਦੀ ਬੰਦਗੀ ਕਰੇਗਾ। ਕੋਈ ਮਤ ਦਾ ਚਾਹੇ, ਕੋਈ ਕਿਤੇ ਰਹਿੰਦਾ ਚਾਹੇ, ਬਸ ਇਸ ਤਰ੍ਹਾਂ ਦਾ ਹੈ। ਇਹ ਜਿਹੜੀ ਮਨੁੱਖਾਂ ਦੇ ਹਨ ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਹੈ। ਫਿਰ ਜਿਹੜੇ ਮਿਲਣ ਦੇ ਸਾਧਨ ਨੇ, ਜੇ ਉਹ ਸਾਧਨ ਨਹੀਂ ਕਰੇਗਾ ਤੇ ਨਹੀਂ ਪਰਮੇਸ਼ਰ ਨੂੰ ਮਿਲ ਸਕਦਾ। ਬਸ ਸਾਧਨਾ ਦੁਆਰਾ ਹੌਲੀ ਹੌਲੀ ਫਿਰ ਇਹ ਆਪਣੇ ਮਨ ਨੂੰ ਨਾਮ ਨਾਲ ਜੋੜਦਾ, ਸੇਵਾ ਹੱਥਾਂ ਪੈਰਾਂ ਨਾਲ ਕਰੀ ਦੀ ਹੈ, ਅੱਖਾਂ ਦੇ ਨਾਲ ਕੋਈ ਹੋਰ ਚੀਜ਼ ਦੇਖੀ ਦੀ ਹੁੰਦੀ ਆ, ਕੰਨਾਂ ਦੇ ਨਾਲ ਕੋਈ ਹੋਰ ਸੁਣੀ ਦੀ ਹੁੰਦੀ ਹੈ। ਔਰ ਇਹ ਵੀ ਗੁਰੂ ਕੋਲੋਂ ਸਾਰੀਆਂ ਜਾਚਾਂ ਪ੍ਰਾਪਤ ਹੁੰਦੀਆਂ ਨੇ ਜਿੰਨੀਆਂ ਹਨ। ਇਹ ਗੁਰੂ ਹੁੰਦਾ ਉੱਥੇ ਪਹੁੰਚਿਆ ਹੋਇਆ ਜਿਹੜੇ ਦੇਸ਼ ਦਾ ਉਹ ਵਾਸੀ ਹੈ। ਮਨੁੱਖਾਂ ਦੇ ਮਿਲੀ ਆ ਪਰਮੇਸ਼ਰ ਦੇ ਮਿਲਣ ਵਾਸਤੇ, ਬਾਕੀ ਯੋਗ ਸਾਹਿਬ ਸਾਰਾ ਇੱਥੇ ਇੱਥੇ ਦਾ ਹੀ। ਬਸ ਜੇ ਸਵਰਗ ਦਾ ਰਾਜਾ ਇੰਦਰ ਵੀ ਬਣ ਜਾਵੇ ਤਾਂ ਫਿਰ ਉਨਾ ਚਿਰ ਹੀ ਆ ਜਿੰਨਾ ਚਿਰ ਸਰੀਰ ਆ, ਬਾਦ ਨਹੀਂ ਆ ਕੁਛ। ਇਹ ਮਨੁੱਖਾਂ ਦੇ ਮਿਲੀ ਆ ਜਿਹੜੀ ਬਾਦ ਅਵਸਥਾ, ਉਸ ਨੂੰ ਪ੍ਰਾਪਤ ਕਰਨਾ, ਉਸ ਨੂੰ ਸਫਲ ਕਰਨ ਵਾਸਤੇ ਇਹਨੂੰ ਮਨੁੱਖਾਂ ਦੇ ਮਿਲੀ। ਆਓ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕਰਿਆ, ਨਾਮ ਦੀ ਮਹੱਤਤਾ ਤੇ ਆਪਾਂ ਵਿਚਾਰ ਕਰਾਂਗੇ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਯਾਨੀ ਆਏ ਜਿਗਿਆਸੂ ਆਏ ਜੀਵ, ਤੂੰ ਗੁਰੂ ਵਾਲਾ ਬਣ ਕੇ ਪਰਮੇਸ਼ਰ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ। ਜਦ ਤੂੰ ਸਿਮਰਨ ਸ਼ੁਰੂ ਕਰੇਗਾ ਨਾ, ਜਿਹਦਾ ਸਿਮਰਨ ਆ ਨਾ, ਇਹ ਸਿਮਰਨ ਤੈਨੂੰ ਉਸ ਦੇ ਦੇਸ਼ ਦੇ ਵਿੱਚ ਲੈ ਜਾਵੇਗਾ, ਸਾਰਿਆਂ ਦੁੱਖਾਂ ਤੋਂ ਤੂੰ ਬਰੀ ਹੋ ਜਾਵੇਗਾ। ਵਰਨਾ ਭਾਵੇਂ ਤੂੰ ਸਵਰਗ ਦਾ ਰਾਜਾ ਇੰਦਰ ਵੀ ਬਣ ਜਾ, ਪਰ ਤੂੰ ਪਰਮਾਨੰਟ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦਾ। ਜੈ ਸਿਮਰਤ ਗਨਕਾ ਸੀ ਉਦਰੀ, ਉਹ ਜਿਹੜੀ ਗਨਕਾ ਬਹੁਤ ਪਾਪ ਕਰਦੀ ਸੀ, ਜਦ ਉਹਨੇ ਮਹਾਂਪੁਰਸ਼ਾਂ ਦੇ ਇਸ਼ਾਰੇ ਮਾਤਰ ਸਿਮਰਨ ਕਰਿਆ ਪਰਮੇਸ਼ਰ ਦਾ, ਜਿਹਨੇ ਘੋਰ ਨਰਕਾਂ ਦੇ ਵਿੱਚ ਜਾਣਾ ਸੀ, ਉਹ ਬਵਾਨਾਂ ਚ ਬੈਠ ਕੇ ਵੈਕੁੰਠਾਂ ਨੂੰ ਚਲੀ ਗਈ। ਗੁਰੂ ਕੋ ਵੈਕੁੰਠ, ਇਹਦੇ ਕਈ ਨਾਮ ਨੇ, ਸੱਚਖੰਡ ਵੀ ਕਹਿੰਦੇ ਨੇ ਇਸ ਨੂੰ, ਵੈਕੁੰਠ ਵੀ ਕਹਿੰਦੇ ਨੇ ਇਸ ਨੂੰ, ਅਭੇਦ ਵਸਤਾ ਵੀ ਇਸ ਨੂੰ ਕਹਿੰਦੇ ਨੇ, ਬਹੁਤ ਬ੍ਰਹਮ ਗਿਆਨ ਵੀ ਇਸ ਨੂੰ ਕਹਿੰਦੇ ਨੇ। ਜਾਵੇਗਾ ਕਦ, ਜਦ ਇਹ ਸਿਮਰਨ ਕਰੇਗਾ। ਆਹ ਦੇਖ ਲਓ ਆਪਣੇ ਸਾਹਮਣੇ ਹੀ ਆਏ ਗੱਲ, ਇਹ ਜੋ ਕੁਛ ਲਿਖਿਆ ਏ ਭਾਈ ਗੁਰਦਾਸ ਜੀ ਨੇ ਲਿਖਿਆ, ਜਿਵੇਂ ਜਿਵੇਂ ਬੰਦਗੀ ਕਰੀ ਆ ਉਹਨਾਂ ਨੇ। ਅਟਲ ਪਿਓ ਤਰੂ ਜਾਂ ਕੈ ਸਿਮਰਨ ਤਰੂ, ਆਹ ਇੱਕ ਤਾਨ ਪਾਦ ਰਾਜਾ ਹੋਇਆ, ਚੱਕਰਵਰਤੀ ਰਾਜਾ ਸੀ ਚੱਕਰਵਰਤੀ। ਇਹ ਵੀ ਭਾਈ ਗੁਰਦਾਸ ਜੀ ਦਾ ਹੀ ਲਿਖਤ ਹੈ ਸਾਰੀ, ਕ किस तरह ना ध्रू नवस्था प्राप्त हुई अटल अटल कहते ने जिहड़ी ना टले अटल कहते ने जिहदे विच तब्दीली पजीर ना हो गए कोई। कबीर साहब जी ने भी लिखा इस वास्ते जा कबीर साहब की सुरत उथे चली गई शरीर ने नहीं जाना दसवें द्वार दे विच शरीर दे संबंध करके जिहड़ा अपना फुरना ना अंदर नाम दे आसरे उसने जाना। रामानंद जी की कृपा द्वारा नाले आन मत्तां दे भगत ने सारे जितने 15 गुरु साहब जी ने आपने हिरदे दे विच इन्हां नूं वासा दित्ता। होर राजे आने बसेरे थी उन्हां नूं ना कुछ कह दिता नहीं। कबीर साहब जी ने लिखा दास कबीर चढ़ियो गढ़ उपर। ओ कबीर उसका नाम क्यों लिया कबीर ने अपना? हर एक व्यक्ति का नाम हुंदा जे नाम ना हो व्यक्ति का फिर कदे मिलाप नहीं हो सकता। हुण जे कबीर साहब जी का गुरु साहब जी ना लिखते बाणी दे विचू लिख देंदे उन्हां दी बाणी ते फिर आपां नूं कित्थों सोझी आउणी थी वी आ कबीर साहब दे सलोक ने आ कबीर साहब दी बार है इस तरह का यह सारा तरतीबवाद सारा लिखा होया। रामानंद जी की कृपा द्वारा उसने फिर नाम का अभ्यास करया। अभ्यास करद्या अपनी सुरत नूं उत्थे लै गया जिथों पहलां बिछड़ी थी। आ जिहड़ी रूह है ना जिहनूं जीव कहने आ ਇਹ ਉੱਥੇ ਦੇਖੋ ਕੋਈ ਸਰੀਰ ਨਹੀਂ ਹੁੰਦਾ ਹੈ ਨਹੀਂ ਫਿਰ ਇਹ ਜਿਹੜੇ ਸਰੀਰ ਦੇ ਵਿੱਚ ਆ ਜਾਂਦੀ ਆ ਉਹੋ ਜਿਹੇ ਕਰਤੱਬ ਹੋਇਆ ਜਾਂ ਪ੍ਰਭਾਵ ਇਹ ਰੂਹ ਤੇ ਪੈਂਦਾ। ਜੇ ਉਸ ਸਰੀਰ ਦਾ ਇਹ ਪ੍ਰਭਾਵ ਆਪਣੇ ਤੇ ਨਾ ਪੈਣ ਦੇਵੇ ਇਹ ਕਦੇ ਨਹੀਂ ਸਰੀਰ ਚ ਆਉਂਦੀ। ਫਿਰ ਇਹ ਜਿਹੇ ਜਿਹੇ ਕਰਤੱਬ ਫੁਰਨੇ ਉਹੀ ਜੀ ਇਹ ਰੂਹ ਦੂਈ ਜੂਨੀ ਦੇ ਵਿੱਚ ਚਲੀ ਜਾਂਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਦਾਸ ਕਬੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸੀ। ਪਰ ਉਹ ਪ੍ਰੇਮਨਾ ਤਾਂ ਨਾਸੀ ਹੈ ਜੋ ਕੁਛ ਹੈ ਸਾਰਾ ਹੈ ਜੀ ਤੇ ਇੱਥੇ ਤਾਂ ਪੜੋ ਪ੍ਰੇਮ
ਰਾਜ ਲਿਓ ਅਵਨਾਸੀ ਹਰੀ ਗਿਆ ਭਗਤਾਂ ਨੇ ਰਾਜ ਲਿਓ ਅਵਨਾਸੀ
ਸ਼ੁਰੂ ਹੋਵੇਗੀ ਗੱਲ। ਜਦ ਕਿਸੇ ਨੇ ਸੁਣਿਆ ਹੀ ਨਹੀਂ ਵੀ ਪਰਮੇਸ਼ੁਰ ਦੀ ਬੰਦਗੀ ਕਰਕੇ ਇਹੀ ਜੀ ਵਸਤੂ ਪ੍ਰਾਪਤ ਹੁੰਦੀ ਹੈ ਕੈਸੇ ਉਹ ਫਿਰ ਉਪਾਅ ਕਰੇਗਾ ਉਸ ਨੂੰ ਮਿਲਣ ਦਾ? ਗੁਰੂ ਸਾਹਿਬ ਜੀ ਨੇ ਵੀ ਲਿਖਿਆ ਬਿਨ ਦੇਖੇ ਉਪਜੇ ਨਹੀਂ ਆਸਾ। ਜਿਹੜੀ ਚੀਜ਼ ਆਪਾਂ ਦੇਖੀ ਨਹੀਂ ਉਸ ਨੂੰ ਉਹਦਾ ਆਪਾਂ ਨੂੰ ਫੁਰਨਾ ਹੀ ਨਹੀਂ ਹੋਵੇਗਾ। ਬਸ ਜਦ ਦੇਖਾਂਗੇ ਫਿਰ ਫੁਰਨੇ ਹੋਣੇ ਸ਼ੁਰੂ ਹੋ ਜਾਣਗੇ। ਆ ਜਿਹੜੀ ਰੂਹ ਹੈ ਤਾਂ ਨਿਸ਼ਫੁਰਨੇ ਹੈ। ਇਹ ਰੂਹ ਦੇ ਵਿੱਚ ਫੁਰਨੇ ਕਿਉਂ ਆ ਗਏ? ਰੂਹ ਦੇ ਵਿੱਚ ਤਾਂ ਕੋਈ ਫੁਰਨਾ ਨਹੀਂ ਹੈ। ਇਹਨੂੰ ਜਾਂ ਸਰੀਰ ਦੀ ਸੰਗਤ ਹੋਈ ਨਾ ਫੇਰ ਇਹ ਫੁਰਨੇ ਕਰਨ ਲੱਗ ਗਿਆ ਵੀ ਆਹ ਮੇਰੀ ਮਾਤਾ ਆਹ ਮੇਰਾ ਪਿਤਾ ਪਹਿਲਾਂ ਹੈ ਹੀ ਨਹੀਂ ਸੀ ਇਹਦੇ ਚ ਫੁਰਨਾ ਨਹੀਂ ਆਏ ਤਾਂ ਪਰਮੇਸ਼ਰ ਦੀ ਅੰਸ ਹੈ ਪਰਮੇਸ਼ਰ ਦੇ ਵਿਚ ਵੀ ਨਹੀਂ ਆਇਆ ਇਹ ਗੱਲ ਜਦ ਇਹ ਕਿਸੇ ਨਾਲ ਸੰਬੰਧ ਕਰੇਗਾ ਉਸੇ ਜੇ ਫੁਰਨੇ ਸ਼ੁਰੂ ਹੋ ਜਾਣਗੇ ਉਹ ਜਿਹੜਾ ਰਾਜਾ ਸੀ ਚੱਕਰਵਰਤੀ ਰਾਜਾ ਉਸਨੇ ਸ਼ਾਦੀ ਕਰਾਈ ਭਾਈ ਗੁਰਦਾਸ ਜੀ ਨੇ ਲਿਖਿਆ ਤਰੂੰ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜੋ ਠਾ ਲਿਆ ਮਨ ਵਿਚ ਰੋਸ ਮਤਰੇਈ ਕੀਤਾ ਇਹ ਦਵੰਦ ਪਦਾ ਇਹ ਆ ਜਿਹੜਾ ਪ੍ਰਚਾਰ ਕਰਦੇ ਹਾਂ ਨਾ ਆਪਾਂ ਇਹ ਦਵੰਦ ਪਦ ਨੂੰ ਚੱਕਣ ਵਾਸਤੇ ਕਰਦੇ ਹਾਂ ਤੇ ਆਪਾਂ ਜੇ ਸੁਣੀ ਗਏ ਦਵੰਦ ਪਦ ਨੂੰ ਨਾ ਪਾੜਿਆ ਫੇਰ ਤਾਂ ਸਾਰਾ ਜਨਮ ਹੀ ਖਰਾਬ ਚੱਲਿਆ ਗਿਆ ਬਸ ਸਾਰੀ ਉਮਰ ਆਪਣੀ ਜਿੰਨੀ ਸਰੀਰ ਦੀ ਬੇਅਰਥ ਆਪਾਂ ਨੇ ਗਵਾ ਦਿੱਤੀ ਬਸ ਫੇਰ ਨਹੀਂ ਮਿਲਣੀ ਉਹ ਤਾਂ ਖੂਹ ਚ ਡਿੱਗ ਗਈ ਖੂਹ ਚ ਜਿਸ ਤਰ੍ਹਾਂ ਕੋਈ ਇਨਸਾਨ ਮਨੇ ਤੇ ਬੈਠਾ ਬਾਜਰੇ ਨੂੰ ਉਡਾਉਂਦਾ ਉਹਦੇ ਕੋਲ ਗੋਫੀ ਹੈ ਅੱਗੇ ਅਸੀਂ ਵੀ ਉਡਾਉਂਦੇ ਰਹੇ ਹਾਂ ਬਾਹਰ ਖੱਤਿਆਂ ਦੇ ਵਿਚ ਜਾ ਬੈਠੇ ਹੁੰਦੇ ਸੀ ਗੋਭੀਆ ਬਣਾ ਲੈਣਾ ਰੱਸੀ ਜੀ ਉਹਦੇ ਚ ਪਾਉਣੀ ਗੋਲੀ ਜੀ ਮਾਰਨੀ ਜਾਨਵਰਾਂ ਨੇ ਉੱਡ ਜਾਣਾ ਉਹ ਆਪਣੇ ਖੇਤ ਦੀ ਰਾਖੀ ਵਾਸਤੇ ਉਹ ਕਰਦਾ ਸੀ ਜੋ ਉਸ ਕਰਦਾ ਸੀ ਦਰਿਆ ਚੋਂ ਮਿੱਟੀ ਪੱਟ ਲਿਆਉਣੀ ਗੋਲੀਆਂ ਪੱਟ ਲੈਣੀਆਂ ਸਾਰਾ ਦਿਨ ਚਲਾਈ ਜਾਣੇ ਨਾ ਅਸੀਂ ਦਰਿਆ ਵਗਦਾ ਸੀ ਉਹ ਪੜਦੇ ਪੜਦੇ ਨੂੰ ਇੱਕ ਲਾਲਾਂ ਦਾ ਡਬਾਓ ਮਿਲ ਗਿਆ ਕੁੱਜਾ ਉਹ ਗੋਲ ਹੁੰਦੇ ਨੇ ਗੋਲੀਆਂ ਵਰਗੇ ਹੀ ਹੁੰਦੇ ਨੇ ਉਹਨੂੰ ਪਤਾ ਨਹੀਂ ਸੀ ਲਿਆ ਕੇ ਕੁੱਜਾ ਉੱਤੇ ਰੱਖ ਲਿਆ ਕਹਿੰਦਾ ਅੱਜ ਗੋਲੀਆਂ ਵੱਟਣ ਤੇ ਬਚ ਗਏ ਗੋਲੀਆਂ ਵੱਟਣ ਮਨੇ ਤੇ ਬੈਠ ਗਿਆ ਜਾਂ ਜਾਨਵਰ ਆ ਤਾਂ ਚਲਾ ਕੇ ਮਾਰਿਆ ਕਰੇ ਉਹ ਨਦੀ ਚ ਡਿੱਗੀ ਜਾਣ ਤੇ ਇੱਕ ਸੋਹਣਾ ਜਿਹਾ ਸੀਗਾ ਚਮਕੀਲਾ ਜਿਹਾ ਉਹਨੇ ਕਿਹਾ ਵੀ ਆਹ ਰੱਖ ਲੈਂਦੇ ਆਪਣੇ ਬੱਚੇ ਦੇ ਤੜਾਗੀ ਚ ਪਾ ਦਾਂਗੇ ਅੱਜ ਕੱਲ੍ਹ ਵੀ ਪਾਏ ਹੁੰਦੇ ਨੇ ਤੜਾਗੀਆਂ ਦੇ ਵਿਚ ਨਾਲੇ ਪੁਰਾਣਾ ਰਿਵਾਜ ਆਏ ਤੜਾਗੀਆਂ ਦਾ ਹੁਣ ਵੀ ਮੈਂ ਦੇਖੇ ਨੇ ਕਈ ਬੱਚੇ ਉਹਨਾਂ ਦੇ ਤੜਾਗੀ ਦੇ ਵਿਚ ਕੁਛ ਨਾ ਕੁਛ ਪਾਇਆ ਹੁੰਦਾ ਪੈਸੇ ਜਾਂ ਗੋਲ ਜਿਹਾ ਟਮਿਕਣਾ ਜਾਂ ਇਹੋ ਜਿਹਾ ਕੁਛ ਪਾਇਆ ਹੁੰਦਾ ਵੀ ਬੱਚੇ ਨੂੰ ਨਜ਼ਰ ਨਾ ਲੱਗੇ ਉਹ ਲਿਆਇਆ ਘਰ ਉਹ ਬੱਚੇ ਦੇ ਪਾਤਾ ਉਹ ਬੱਚਾ ਖੇਡਦਾ ਸੀ ਬੱਚਿਆਂ ਦੇ ਵੀ ਜਵਾਰੀ ਆ ਗਿਆ ਜਵਾਰੀ ਜਿਹਦੀ ਆਪਾਂ ਸੰਗਤ ਕਰਦੇ ਸੀ ਨਾ ਜਿਹਦੀ ਕੋਲ ਰਹਿੰਦੇ ਸੀ ਉਹ ਵੀ ਜਵਾਰੀ ਸੀ ਉਹ ਵੀ ਸਾਨੂੰ ਦੱਸਦਾ ਰਿਹਾ ਵੀ ਤੁਹਾਨੂੰ ਲਾਲ ਮਿਲ ਗਿਆ ਦੇਖਿਓ ਕਿਤੇ ਚਲਾ ਕੇ ਨਦੀ ਚ ਨਾ ਸੁੱਟ ਦਿਓ ਬੇਅਰਥ ਚੱਲਿਆ ਜਾਵੇਗਾ ਇਹ ਤਾਂ ਬਹੁਤ ਅਮੁੱਲੀ ਵਸਤੂ ਹੈ ਜਿਹੜੀ ਤੁਹਾਨੂੰ ਮਿਲੀ ਹੋਈ ਹੈ ਉਹ ਜਵਾਰੀ ਹੀ ਜਾਣੇ ਨਾ ਕਦਰ ਨੂੰ ਜਾਂ ਬ੍ਰਹਮ ਗਿਆਨੀ ਮਹਾਂਪੁਰਸ਼ ਜਾਣਦਾ ਵੀ ਮਨੁੱਖਾਂ ਦੇ ਦੀ ਕਿੰਨੀ ਕਦਰ ਹੈ ਆਪਾਂ ਤਾਂ ਉਵੇਂ ਇਹਨੂੰ ਮਿੱਟੀ ਚ ਲੜਾਈ ਜਾਂਦੇ ਹਾਂ ਪੜੋ ਪ੍ਰੇਮ ਨਾਲ ਦੱਸੋ
ਤੋਡੀਆਂ ਕਰੀ ਕਰ
ਆਪਾਂ ਜੀ ਯਾਰ ਜਾ ਵੀ ਆਤਮਾ ਕੀ इस गल का पता नहीं ना है ये जड़ी मनुखा दे है इहदी तां बहुत कीमत है दुनिया ते इतनी माया ही नहीं जितनी इहदी कीमत है तू इस नूं भंग दे पाणे गवाई जान जिन्हां नूं सोझी है सोझी किहनूं है गुरु नूं गुरु कौन है गुरबाणी ਗੁਰਬਾਣੀ ਹੀ ਆਪਾਂ ਨੂੰ ਦੱਸਦੀ ਹੈ ਨਾ ਰਹਿਣ ਗਵਾਈ ਸੋਏ ਕੇ ਦੇਖ ਲੋ ਰਾਤ ਨੂੰ ਢਿੱਡ ਭਰ ਕੇ ਪੈ ਜਾਂਦੇ ਹਾਂ ਸੂਰਜ ਚੜੇ ਫਿਰ ਉੱਠ ਕੇ ਫੇਰ ਖਾਣਾ ਸ਼ੁਰੂ ਕਰ ਦਿੰਦੇ ਹਾਂ ਉਹ ਜਿਹੜੀ ਰਾਤ ਜਿਸ ਵਸਤੂ ਨੂੰ ਇਸ ਨੇ ਸੰਚਿਤ ਕਰਨਾ ਸੀ ਉਹ ਸਾਰੀ ਵਿਅਰਥ ਗਵਾਤੀ ਇਹਨੇ ਸੌਂ ਕੇ ਬਸ ਇਹਦੀ ਉਮਰਾ ਖਤਮ ਹੋਈ ਨੀ ਯਾਰ ਰੂਰ ਨਿਕਲੀ ਫੇਰ ਕੀ ਕਰੇਗਾ ਜੇ ਤਾਂ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਲਵੇਗਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਵੱਲ ਨਾਓ ਸੁਣ ਲਿਆ ਸੁਣ ਕੇ ਮੰਨਿਆ ਨਾ ਉਹ ਫਿਰ ਜਿਹੜੀ ਮੰਨਣ ਦੀ ਸ਼ਕਤੀ ਹੈ ਨਾ ਉਹ ਨੀ ਤੇਰੇ ਚ ਆਵੇਗੀ ਸੁਣ ਸੁਣ ਦੀ ਆ ਜਾਵੇਗੀ ਸੁਣਨਾ ਵੀ ਉਹ ਸੁਣਦੇ ਆ ਨਾ ਜਿਹੜਾ ਉਹ ਵੀ ਮੰਨਣ ਦੀ ਸ਼ਕਤੀ ਨੂੰ ਜਣਾਉਂਦਾ ਉਹ ਜੇ ਆਪਾਂ ਸੁਣੀ ਗਏ ਉਸਨੂੰ ਗਾਹ ਮੰਨਿਆ ਨਾ ਵੀ ਗੁਰੂ ਸਾਡਾ ਕੀ ਕਹਿੰਦਾ ਜੇ ਆਪਾਂ ਮੰਨਿਆ ਹੀ ਨਾ ਸੁਣ ਜ਼ਰੂਰ ਲਿਆ ਤਾਂ ਫਿਰ ਉਹ ਅਵਸਥਾ ਪ੍ਰਾਪਤ ਹੋ ਜਾਊਗੀ ਜਿਵੇਂ ਕਲਗੀਧਰ ਮਹਾਰਾਜ ਨੇ ਤਲਵਾਰ ਕੱਢ ਕੇ ਸਿਰ ਮੰਗਿਆ ਲੱਖਾਂ ਪ੍ਰੇਮੀ ਬੈਠੇ ਦੀ ਉਹ ਇੱਕ ਨੂੰ ਸੁਣਿਆ ਤੇ ਦਿਆਸ ਨੂੰ ਇਕੱਲੇ ਨੂੰ ਹੁਣ ਆਪਾਂ ਨੂੰ ਇੱਕ ਨੂੰ ਹੀ ਬਾਣੀ ਸੁਣਦੀ ਹੈ ਸਾਰੇ ਡੇਰੇ ਚ ਸੁਣਦੀ ਹੈ ਉਹ ਮੰਨਣ ਸ਼ਕਤੀ ਨਹੀਂ ਸੀ ਆਈ ਉਹਨਾਂ ਦੇ ਵਿੱਚ ਸੁਣਦੇ ਜ਼ਰੂਰ ਸੀ ਸੁਣਨਾ ਕੋਈ ਹੋਰ ਗੱਲ ਹੈ ਮੰਨ ਲੈਣਾ ਜਿਹੜਾ ਉਹ ਫਿਰ ਕੋਈ ਹੋਰ ਗੱਲ ਹੈ ਕਰੋ ਉਹਦੇ ਚ ਤਾਕਤ ਜ਼ਿਆਦੇ ਆ ਸੁਣਨ ਵਾਲੇ ਨਾਲੋਂ ਸੁਣਨ ਵਾਲਾ ਗੁਰੂ ਦਾ ਹੁਕਮ ਨਹੀਂ ਮੰਨ ਸਕਦਾ ਬਸ ਜਿਹੜਾ ਮੰਨਣ ਸ਼ਕਤੀ ਦੇ ਵਿੱਚ ਚਲਿਆ ਗਿਆ ਉਹ ਫਿਰ ਗੁਰੂ ਦਾ ਹੁਕਮ ਮੰਨਣ ਦੀ ਉਹਦੇ ਚ ਤਾਕਤ ਹੁੰਦੀ ਹੈ ਤਾਂ ਹੀ ਦੱਸਿਆ ਨਾ ਗੁਰੂ ਸਾਹਿਬ ਨੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ
ਵੀ ਆਪਾਂ ਕੀ ਜਾਣ ਸਕਦੇ ਹਾਂ ਬ੍ਰਹਮ ਗਿਆਨੀ ਦੀ ਗਤੀ ਕੀ 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 ਵਸਤਾ ਉਹਦੇ ਕਿਹੋ ਜਿਹੇ ਲੱਛਣ ਨੇ, ਆਪਾਂ ਨੂੰ ਤਾਂ ਆਪਣਾ ਹੀ ਪਤਾ ਨੀ ਆਪਾਂ ਕੌਣ ਆ। ਉਹ ਇਸ ਤਰ੍ਹਾਂ ਦੱਸਿਆ ਵੀ ਉਹਨਾਂ ਦੀ ਜਿਹੜੀ ਗਤੀ ਹੈ ਨਾ, ਉਹਨਾਂ ਦੀ ਜਿਹੜੀ ਵਸਤਾ ਹੈ, ਉਹਨਾਂ ਦੀ ਜਿਹੜੀ ਤਾਕਤ ਹੈ, ਇਹ ਜੇ ਕੋਈ ਕਹੇ ਵੀ ਨਾ ਅਧੂਰੀ ਕਹੀ ਜਾਂਦੀ ਆ। ਫਿਰ ਉਹਦੇ ਚ ਉਦੋਂ ਤਾਂ ਸੌ ਗੁਣਾ ਜ਼ਿਆਦੇ ਆ, ਤੇ ਫਿਰ ਅਧੂਰੀ ਕਰਨ ਵਾਲਾ ਜਾਂ ਦੂਏ ਤੋਂ ਸੁਣਦਾ ਵੀ ਇੰਨੀ ਹੈ, ਫਿਰ ਉਹ ਪਛਤਾਵ ਕਰਦਾ ਪੜੋ ਪਰੇ।
ਗਤ ਕਹੀ ਨਾ ਜਾਵੇ ਜੀ ਜਨਾ ਨੇ ਮੰਨਿਆ, ਜਨਾ ਨੇ ਮੰਨਿਆ, ਗਤ ਕਹੀ ਨਾ ਜਾਵੇ।
ਦਿਆਸਣ ਆਉਂਦਾ, ਫੇਰ ਸਾਖਿਆਤ ਆ ਜਾਂਦਾ। ਉਹ ਜਿਹੜੀ ਦਾਸ ਕਬੀਰ ਚੜਿਓ ਗੜ ਉੱਪਰ, ਸਾਖਿਆਤ ਪਰਮੇਸ਼ਰ ਭਾਸਣ ਲੱਗ ਜਾਂਦਾ ਜਿਹਾ ਜਾਏਗਾ। ਚੱਲੂਗੀ ਗੱਲ ਸੁਣਨ ਤੋਂ, ਜੇ ਸੁਣਨ ਚ ਹੀ ਖੜ ਗਿਆ ਅੱਗੇ ਨੀ ਜਾ ਸਕਦਾ ਬਸ। ਉਹ ਇਸ ਤਰ੍ਹਾਂ ਦੇ ਨਾਲ ਉਸਨੇ ਉਹ ਚਲਾ ਤੇ ਜਿਹੜੇ ਲਾਲ ਸੀ, ਰਹਿਣ ਗਵਾਈ ਸੋਏ ਕੇ, ਦਿਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਨਮ ਕੀ ਹੈ? ਸਰੀਰ। ਉਹ ਜੀਵ ਤਾਂ ਜੰਮਦਾ ਮਰਦਾ ਨਹੀਂ ਹੈ, ਸਰੀਰ ਦੇ ਸੰਬੰਧ ਕਰਕੇ ਇਸਨੇ ਉਸਨੂੰ ਅਵਸਥਾ ਨੂੰ ਫੜਨਾ ਜਾ ਕੇ। ਉਹ ਇਸ ਤਰ੍ਹਾਂ ਨਾਲ ਉਹਨੇ ਚਲਾ ਤੇ ਸਾਰੇ, ਇੱਕ ਰੱਖ ਲਿਆ, ਤੈਰਾਗੀ ਚ ਪਾ ਤਾ, ਜਵਾਰੀ ਆ ਗਿਆ। ਉਸਨੇ ਦੇਖਿਆ ਵੀ ਆ ਜਿਹੜਾ ਲਾਲ ਆ, ਇਹ ਤਾਂ ਇਹ ਤੈਰਾਗੀ ਚ ਕੋ ਪਾਇਆ, ਇਹ ਤਾਂ ਬਾਦਸ਼ਾਹੀ ਇਹਦੇ ਨਾਲ ਮਿਲ ਸਕਦੀ ਹੈ। ਇਹ ਇਸ ਦਾ ਗਿਆਨ ਨਹੀਂ ਹੈ ਇਹਨਾਂ ਨੂੰ, ਗਿਆਨ
ਹੁਣ ਆਪਾਂ ਖਾਣ ਪੀਣ ਦੇ ਵਿੱਚ ਕਿਉਂ ਫਸੇ ਪਏ ਹਾਂ, ਪੁੱਤਰਾਂ ਧੀਆਂ ਦੇ ਵਿੱਚ ਕਿਉਂ ਫਸੇ ਪਏ ਹਾਂ, ਰਗੜਿਆਂ ਝਗੜਿਆਂ ਦੇ ਵਿੱਚ ਕਿਉਂ ਫਸੇ ਪਏ ਹਾਂ, ਤੇ ਆਪਾਂ ਨੂੰ ਪਤਾ ਨਹੀਂ ਵੀ ਮਨੁੱਖਾਂ ਦੇ ਦੀ ਕਿਤਨੀ ਕੀਮਤ ਹੈ। ਬਸ ਜਿਹਨੂੰ ਕੀਮਤ ਦਾ ਪਤਾ ਲੱਗ ਗਿਆ ਉਹ ਤਾਂ ਫਿਰ ਹਮੇਸ਼ਾ ਹੀ ਪਰਮੇਸ਼ਰ ਦੀ ਬੰਦਗੀ ਕਰਨੀ ਸ਼ੁਰੂ ਕਰ ਦੇਵੇਗਾ। ਜਿਵੇਂ ਅਮਰਦਾਸ ਮਹਾਰਾਜ ਜੀ ਨੂੰ ਜੋਸ਼ੀ ਦੁਆਰਾ ਪਤਾ ਲੱਗਿਆ, ਐ ਬਜ਼ੁਰਗਾ ਤੈਨੂੰ ਮਨੁੱਖਾ ਦੇ ਮਿਲੀ ਐ, 72 ਸਾਲ ਦੀ ਉਮਰ ਹੋ ਗਈ, ਤੂੰ ਅਜੇ ਅਧੂਰਾ ਹੀ ਫਿਰਦਾ, ਤੂੰ ਨਗੁਰਾਈ ਐ, ਇਸ ਨੂੰ ਸਫਲ ਕਰਨ ਦਾ ਕੋਈ ਸਾਧਨ ਹੀ ਨਹੀਂ ਕਰਿਆ। ਤੈਂ ਦੇਖ ਲਓ ਫਿਰ ਹੌਲੀ ਹੌਲੀ ਕਿੱਥੇ ਚਲੇ ਗਏ। ਔਰ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਮਨੁੱਖਾ ਦੇ ਹੈ, ਉਹ ਕਹਿੰਦਾ ਮਾਤਾ ਨੂੰ ਕਹਿੰਦਾ ਪੁੱਤਰ ਕਿਹਦਾ, ਕਹਿੰਦੀ ਮੇਰਾ ਹੈ। ਤਾਂ ਕਹਿੰਦੇ ਆ ਮਣਕਾ ਇਹਦਾ ਜਿਹੜਾ ਪਾ ਹੈ ਤਰਾਗੀ, ਜੇ ਮੈਂ ਕੁਛ ਪੈਸੇ ਦੇ ਦਾਂ ਤੁਹਾਨੂੰ। ਉਹ ਵੀ ਸੁਣਦੀ ਹੁੰਦੀ ਜੀ ਵੀ ਕੋਈ ਲਾਲ ਹੁੰਦੇ ਨੇ ਸੁਣਦੇ, ਤਾਂ ਆਪਾਂ ਵੀ ਆਂ ਵੀ ਲਾਲ ਹੈਗੇ ਕੋਈ, ਪਰ ਬੇਪਤੇ ਜੇ ਆਪਾਂ ਦੇਖ ਵੀ ਲਈਏ ਉਹਦੀ ਆਪਾਂ ਕਦਰ ਨਹੀਂ ਜਾਣਦੇ, ਕਦਰ ਨਹੀਂ ਜਾਣਦੇ। ਸੁਣੇ ਦੇ ਤਾਂ ਆਪਾਂ ਵੀ ਇਹ ਨਾਮ ਦਾ ਅਭਿਆਸ ਕਰਕੇ ਇਤਨੀ ਉੱਚੀ ਕੋਟੀ ਦਾ ਮਹਾਂਪੁਰਸ਼ ਹੋ ਗਿਆ, ਨਾਮ ਦਾ ਅਭਿਆਸ ਕਰਕੇ ਇਸ ਤਰ੍ਹਾਂ ਸ਼ਕਤੀਸ਼ਾਲੀ ਹੋ ਗਿਆ, ਪਰ ਆਪਾਂ ਨਹੀਂ, ਆਪਾਂ ਨੂੰ ਗਿਆਨ ਨਹੀਂ ਉਸ ਚੀਜ਼ ਦਾ, ਨਹੀਂ ਆਪਾਂ ਨਾ ਸ਼ੁਰੂ ਕਰ ਦਈਏ ਜਿਹੜੇ ਆ ਦੁਨਿਆ ਵੀ ਕੰਮ ਤਾਂ ਕਰ ਰਿਹਾ, ਪੜ੍ਹਾਈ ਕਰਕੇ ਨੌਕਰੀ ਸ਼ਾਕਰੀ ਜੀ ਮਿਲ ਜਾਂਦੀ ਹੈ, ਦੇਖ ਲਓ ਕਿਵੇਂ ਵਾਸਤੇ ਮੋਢਿਆਂ ਚ ਪਾਈ ਕ੍ਰਿਸ਼ੀ ਜਾਂਦੇ ਨੇ ਨਿਆਣੇ, ਉਹਨਾਂ ਨੂੰ ਗਿਆਨ ਕਰਾਤਾ ਕਰਦਿਆਂ ਨੇ ਵੀ ਜੇ ਤੂੰ ਪੜ੍ਹੇਗਾ ਕਾਕਾ ਵੱਡਾ ਅਫਸਰ ਬਣ ਜਾਏਗਾ, ਕੋਠੀ ਪਾ ਲਏਗਾ, ਕਾਰਾਂ ਖੜਨਗੀਆਂ। ਉਹ ਮੰਨਣੀ ਸ਼ੁਰੂ ਕਰਤੀ, ਉਹਨੇ ਪੜ੍ਹਨਾ ਸ਼ੁਰੂ ਕਰਤਾ। ਹੁਣ ਆਪਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਆਪਾਂ ਨੂੰ ਪਤਾ ਹੀ ਨਹੀਂ ਕਿਹਨੂੰ ਕਹਿੰਦੇ ਨੇ, ਕਿਹਨੂੰ ਕਹਿੰਦੇ ਨੇ ਪਰਮੇਸ਼ਰ ਦੀ ਬੰਦਗੀ ਕਰ। ਉਹ ਇਸ ਤਰ੍ਹਾਂ ਜਿਹੜਾ ਕਰੇਗਾ ਉਸ ਨੂੰ ਵਸਤੂ ਮਿਲੇਗੀ, ਬਾਕੀ ਮਿਲਣਾ ਵੀ ਕੀ ਹੈ। ਫਿਰ ਉਹ ਮਾਈ ਨੇ ਸੋਚਿਆ, ਉਹਨੂੰ ਫੁਰਨਾ ਹੋ ਗਿਆ ਵੀ ਕਿਤੇ ਲਾਲ ਤਾਂ ਨਹੀਂ ਆਏ, ਕਹਿਣਗੇ ਘਰਦਾ ਘਰ ਵਾਲਾ ਆਵੇਗਾ ਸਲਾਹ ਕਰਕੇ ਫਿਰ ਤੈਨੂੰ ਦੱਸਾਂਗੇ। ਘਰ ਵਾਲਾ ਆ ਗਿਆ, ਉਹ ਫੇਰ ਆਇਆ ਜੁਆਰੀ, ਕਿਉਂ ਭਾਈ ਆ ਤੁਸੀਂ ਵੇਚਣਾ ਹੈ। ਉਹ ਕਹੀ ਗਏ, ਉਹ ਜੁਆਰੀ ਵਧੀ ਗਿਆ, ਉਹ ਵੀ ਜਾਣ ਗਿਆ ਵੀ ਇਹ ਤਾਂ ਕੋਈ ਲਾਲ ਤਾਂ ਨਹੀਂ ਕਿਤੇ। ਇਹ ਕਹਿੰਦਾ ਆਖੇ ਇਹ ਵਸਤੂ ਕੀ ਹੈ। ਉਹ ਜੁਆਰੀ ਕਹਿੰਦਾ ਭਲਿਆ ਲੋਕਾਂ ਤਾਂ ਇਹ ਬੱਚੇ ਦੀ ਚੜਾਗੀ ਚ ਪਾਇਆ ਤਾਂ ਲਾਲ ਹੈ, ਜਦ ਉਸ ਨੂੰ ਉਸਦੇ ਮੁੱਲ ਦਾ ਪਤਾ ਲੱਗਿਆ, ਕਦਰ ਦਾ ਪਤਾ ਲੱਗਿਆ ਬਈ ਮੈਂ ਤਾਂ ਇਹ ਜੇ ਹਜ਼ਾਰਾਂ ਚਲਾ ਤੇ ਗੱਸੀ ਖਾ ਕੇ ਧਰਤੀ ਤੇ ਡਿੱਪਿਆ, ਹੁਣ ਉਹ ਫਿਰ ਇਹਨਾਂ ਪਤਾ ਲੱਗੇ ਤੇ ਫਿਰ ਉਸਦੀ ਕਦਰ ਪੈਂਦੀ ਹੈ, ਇਹ ਵੀ ਨਹੀਂ ਪੈਂਦੀ।
ਸਰੀਰ ਹੈ ਨਾ ਇਹਦੀ ਜਿਹੜੀ ਉਮਰ ਆ ਨਾ ਉਹ ਬੀਤਦੀ ਜਾਂਦੀ ਹੈ। ਕਿਤੇ ਕਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਦੱਸਿਆ, ਕਿਸੇ ਕਿਸ ਤਰ੍ਹਾਂ ਅੱਖਰਾਂ ਦੇ ਵਿੱਚ ਲਿਖਿਆ, ਮਨ ਰਹੇ ਕਹਾਂ ਭਿਓ ਤੈ ਬੌਰਾ। ਕਮਲਾ ਉਸ ਨੂੰ ਕਹਿੰਦੇ ਨੇ ਜਿਹਨੂੰ ਪਦਾਰਥ ਦੀ ਸੋਝੀ ਨਾ ਹੋਵੇ। ਹੁਣ ਆਪਾਂ ਸਾਰੇ ਹੀ ਕਮਲੇ ਹਾਂ, ਜਿਹੜਾ ਆਪਣੇ ਚ ਨਾਮ ਜਪਦਾ ਨਾ, ਜਿਹਨੇ ਆਤਮਾ ਨੂੰ ਸਾਖਤਿਆਤ ਕਰ ਲਿਆ ਉਹ ਸਿਆਣਾ, ਨਹੀਂ ਆਪਾਂ ਕਮਲੇ ਹੀ ਹਾਂ ਬਸ। ਮਨ ਰੇ ਕਹਾਂ ਪਿਓ ਤੈ ਬੌਰਾ, ਕਿਤੇ ਮਨ ਨੂੰ ਕਿਤੇ ਸਰੀਰ ਨੂੰ ਅੱਗੇ ਲੈ ਲਿਆ, ਕਿਤੇ ਤਨ ਨੂੰ ਅੱਗੇ ਲੈ ਲਿਆ, ਕਿਤੇ ਸਿਰ ਨੂੰ ਅੱਗੇ ਲਿਆ ਹੋਇਆ ਉਪਦੇਸ਼ ਕਰਨ ਵਾਸਤੇ ਵੀ ਕਿਵੇਂ ਨਾ ਕਿਵੇਂ ਇਹਨੂੰ ਸੋਝੀ ਆ ਜਾਵੇ ਮੈਂ ਕੀ ਹਾਂ। ਜਿਵੇਂ ਨਿਆਣਾ ਰੋਂਦਾ ਹੋਵੇ ਮਾਤਾ ਕਦੇ ਕੁਛ ਦੇ ਦਿੰਦੀ ਹੈ ਕਦੇ ਕੁਛ ਦੇ ਦਿੰਦੀ ਹੈ, ਬਿਰਦਾ ਬਿਰਦਾ ਫਿਰ ਉਹ ਬਿਰੇ ਹੀ ਜਾਂਦਾ ਹੁੰਦਾ। ਮਨ ਰੇ ਕਹਾਂ ਪਿਓ ਤੈ ਬੌਰਾ, ਅਹਿਨੇ ਸੌਤ ਕਟੇ ਨਹੀਂ ਜਾਂਦੇ, ਦਿਨ ਰਾਤ ਸਾਹ ਮੁਕਦੇ ਜਾਂਦੇ ਨੇ, ਉਮਰ ਘਟਦੀ ਜਾਂਦੀ ਹੈ। ਉਮਰ ਆ ਸਾਰੀ 100 ਸਾਲ ਦੀ, ਬਾਅਦ ਚ ਹੈ ਨੀ ਫਿਰ, ਵਾ ਫਿਰ ਕੀ ਕਰੇਗਾ। ਜੋ ਤਨ ਤੈ ਆਪਣਾ ਕਰ ਮੰਨਿਓ, ਤਨ ਸਰੀਰ ਨੂੰ ਕਹਿੰਦੇ ਨੇ। ਆਪਾਂ ਮੰਨਦੇ ਨਾ ਮੇਰਾ ਆਹ ਪੁੱਤਰ ਧੀਆਂ ਮੇਰੇ ਨੇ, ਆਪਣੇ ਪੁੱਤਰ ਨੂੰ ਤਾਂ ਚੱਕਾਂਗੇ, ਦੂਏ ਨੂੰ ਹੱਥ ਨੀ ਲਾਉਂਦੇ ਆਪਾਂ, ਖੇਡਾਂ ਭਾਵਾਂ ਮਾਰ ਦਈਏ। ਇਹ ਦੁਆਇਤ ਭਾਦਾ ਆਪਣੇ ਦੁਆਇਤ ਦੁਆਇਸ ਇਸ ਨੂੰ ਕਹਿੰਦੇ ਨੇ। ਹੰਗਤਾ ਮਮਤਾ ਬਹੁਤ ਨਾਂ ਨੇ ਇਸ ਦੇ, ਇੱਕ ਚੀਜ਼ ਦੇ ਬਹੁਤ ਨਾਂ ਹੁੰਦੇ ਨੇ, ਮੇਰਾ ਤੇਰਾ ਵੀ ਹੈ, ਤੂੰ ਮੈਂ ਵੀ ਹੈ, ਬਹੁਤ ਕੁਛ। ਜੋ ਤਨ ਫਿਰ ਤਨ ਤਾਂ ਫਿਰ ਹੋਰ ਹੋਇਆ, ਫਿਰ ਮਹਾਰਾਜ ਜੀ ਕਹਿੰਦੇ ਕਿਹਨੂੰ ਨੇ, ਜੋ ਤਨ ਤੈਂ ਤੈਂ ਕੌਣ ਹੈ, ਰੂਹ ਜੀਵ ਜੀ ਨੂੰ ਆਪਾਂ ਕਹਿੰਦੇ, ਆਪਣਾ ਕਰ ਮੰਨਿਆ ਹੈ ਕਮਲਿਆ, ਤੇਰਾ ਤਾਂ ਹੈ ਨੀ, ਇਹ ਤੇਰਾ ਨਹੀਂ ਹੈ, ਇਹਦਾ ਤੈਨੂੰ ਰਸਤੇ ਵਾਸਤੇ ਮਿਲਿਆ ਕੋਈ ਵਸਤੂ ਪ੍ਰਾਪਤ ਕਰਨ ਵਾਸਤੇ। ਔਰ ਸੁੰਦਰ ਗ੍ਰਹਿ ਨਾਰੀ, ਸੋਹਣੇ ਮਕਾਨ ਕੋਠੀਆਂ ਫੁੱਟੀਆਂ ਜਿਹੜੇ ਆਏ ਨੇ, ਚੰਗੀ ਘਰਵਾਲੀ ਪੁੱਤਰ ਦੀਆਂ ਬਹੁਤ ਕੁਛ ਹੁੰਦਾ ਜਗਾਲ, ਇਹਨਾਂ ਕਸਤੇ ਰੋ ਰਹੇ ਨਾ ਹਨ। ਦੇਖੋ ਸੋਚ ਵਿਚਾਰੀ, ਸੋਚ ਵਿਚਾਰ ਕਰ ਕੁਛ, ਤੇਰੀਆਂ ਵਿਚਾਰਾਂ ਦਾ ਸਾਰੀਆਂ ਪਦਾਰਥਾਂ ਦੀਆਂ ਹੀ ਨੇ, ਜਿਸਤਾ ਵਾਸਤੇ ਤੈਨੂੰ ਮਨੁੱਖਾਂ ਦੇ ਵੀ ਲਿਆ, ਉਹ ਤਾਂ ਤੇਰੇ ਅੰਦਰ ਵਿਚਾਰ ਹੀ ਨਹੀਂ ਹੈ। ਦੁਨਿਆਵੀ ਲੋਕ ਨੇ ਪਦਾਰਥਾਂ ਦੀਆਂ ਵਿਚਾਰਾਂ ਕਰਦੇ ਨੇ, ਜਿਹੜੇ ਮਾੜੇ ਮੋਟੇ ਆ ਭਜਨ ਪਾਠ ਕਰਦੇ ਨੇ ਉਹ ਵਿਚਾਰਾਂ ਕਰਦੇ ਨੇ ਵੀ ਮੈਨੂੰ ਲੋਕ ਮੱਥਾ ਟੇਕਣ ਲੱਗ ਜਾਣ, ਰਹਿ ਗਈ ਗੱਲ ਦੂਰ ਰਹਿ ਗਈ, ਬਸ ਇੱਥੇ ਹੀ ਫਸੇ ਪਏ ਅਸੀਂ ਤਾਂ ਗਾਹਾਂ ਨਹੀਂ ਆ। ਇਹ ਫਸਵਣਾ ਸਾਨੂੰ ਫਿਰ ਹੋਰ ਕਿਤੇ ਫਸਾਊਗਾ, ਇਹ ਹੋਰ ਕਿਤੇ ਫਸਾਵੇਗਾ ਫਿਰ ਕਿਸੇ ਜੂਨੀ ਚ। ਉਹ ਇਸ ਤਰ੍ਹਾਂ ਨਾਲ ਦੱਸਿਆ, ਹਰ ਸੁੰਦਰ ਗ੍ਰਹਿ ਨਾਰੀ ਕੁਛ ਨੀ ਹੈ ਇਸਦਾ, ਇਹਨੂੰ ਤਾਂ ਮਨੁੱਖਾਂ ਦੇ ਮਿਲੀ ਆ ਪਰਮੇਸ਼ਰ ਦੇ ਮਿਲਣ ਵਾਸਤੇ ਬਸ। ਜਿਸਦਾ ਕੋਈ ਇੱਕ ਅੱਜ ਕੱਲ ਰਾਮਗੜੀਏ ਕਹਿ ਦਿੰਦੇ ਨੇ, ਅੱਗੇ ਮਿਸਤਰੀ ਕਹਿੰਦੇ ਸੀ, ਦਿਖਾਣ ਵੀ ਕਹਿੰਦੇ ਹੁੰਦੇ ਸੀ, ਬੋਲੀ ਬਦਲੀ ਜਾਂਦੇ, ਜਿਹੜੇ ਜਵਾਨਾਂ ਹੁੰਦਾ ਅੱਖਰ ਬਦਲੀ ਜਾਂਦੇ, ਚੀਜ਼ ਉਹੀ ਅੱਖਰੇ ਬਦਲਦੇ ਨੇ, ਕਿਆ ਤਾਂ ਚੀਜ਼ ਹੋਰ ਹੋ ਜਾਵੇ, ਚੀਜ਼ ਦੀ ਸ਼ਕਲ ਹੋਰ ਹੋ ਜਾਵੇ ਤਾਂ ਮੰਨ ਲਈਏ ਵੀ ਆ ਠੀਕ ਹੈ, ਨਹੀਂ ਇਹ ਤਾਂ ਅਜਿਹਾ ਜਿਹਾ ਜਵਾਨਾ ਉਹ ਅੱਖਰ ਲੱਗੀ ਜਾਂਦੇ ਹੁੰਦੇ। ਉਹ ਇਸ ਤਰ੍ਹਾਂ ਦੇ ਉਹ ਜੰਗਲ ਦੇ ਵਿੱਚ ਲੱਕੜੀਆਂ ਵੱਢ ਕੇ ਕੋਲੇ ਕਰਕੇ ਵੇਚਦਾ ਹੁੰਦਾ ਸੀ, ਕਿਤੇ ਰਾਜਾ ਸ਼ਿਕਾਰ ਖੇਲਣ ਗਿਆ, ਉੱਥੇ ਉਹ ਜੇਠ ਆੜ ਦਾ ਮਹੀਨਾ ਸੀ, ਉਹਨੂੰ ਛਾਹ ਲੱਗੀ, ਇਹ ਜ਼ਰੂਰ ਫਿਰਦਾ ਫਿਰਦਾ ਉੱਥੇ ਚਲਾ ਗਿਆ ਜਿੱਥੇ ਉਹ ਲੱਕੜਾਂ ਵੱਢਦਾ ਸੀ ਮਿਸਤਰੀ, ਉਹਦੇ ਕੋਲ ਕੂਨਾ ਰੱਖਿਆ ਹੋਇਆ ਸੀ। ਕਹਿੰਦਾ ਭਰਾਵਾ ਪਾਣੀ ਪਿਲਾ, ਕਹਿੰਦਾ ਲਓ ਜੀ ਪੀ ਲਓ, ਉਹਨੇ ਪਾਣੀ ਪਿਲਾ ਤਾ, ਉਹ ਬੜਾ ਖੁਸ਼ ਹੋਇਆ ਰਾਜਾ, ਕਹਿੰਦਾ ਤੂੰ ਪਰੇ ਮੇਰੇ ਪ੍ਰਾਣਾਂ ਦਾ ਮਿੱਤਰ ਆ, ਮੇਰੇ ਪ੍ਰਾਣ ਬਚਾਏ ਨੇ ਪਾਣੀ ਪਿਲਾ ਕੇ, ਕਹਿੰਦਾ ਲਾਇਆ ਮੁੰਦਰੀ ਮੈਂ ਰਾਜਾ ਇਸ ਦੇਸ਼ ਦਾ, ਜੇ ਤੈਨੂੰ ਕਿਸੇ ਵਸਤੂ ਦੀ ਲੋੜ ਹੋਵੇ ਨਾ ਤੂੰ ਮੇਰੇ ਕੋਲ ਆ ਜੀ, ਮੈਂ ਤੈਨੂੰ ਦੇ ਦਿਆਂਗਾ। ਉਹਨੇ ਮੁੰਦਰੀ ਰੱਖ ਲਈ, ਲੱਕੜਾਂ ਵੱਢੀ ਗਿਆ, ਵੇਚੀ ਗਿਆ, ਲੱਕੜਾਂ ਮੁੱਕ ਗਈਆਂ। ਕਹਿੰਦਾ ਚਲੋ ਚੱਲੀਏ ਰਾਜੇ ਕੋ, ਚਲੇਗਾ ਜਾ ਕੇ ਮੁੰਦੀ ਦਿਖਾ ਲਈ, ਉਹ ਜਿਹੜੇ ਮੂਹਰੇ ਦਰਵਾਨ ਜੇ ਜਾਂ ਨੌਕਰ ਕਹਿ ਲਓ ਖੜੇ ਹੁੰਦੇ ਨੇ, ਤਾਂ ਉਹਨਾਂ ਨੇ ਰਾਜੇ ਨੂੰ ਤੁਸੀਂ ਦਿਖਾਲੀ, ਕਹਿੰਦੇ ਹਾਂ ਮੇਰੀ ਹੀ ਹੁੰਦੀ ਆ, ਲਿਆਓ ਮੇਰਾ ਮਿੱਤਰ ਆ। ਤਾਂ ਚੱਲਿਆ ਗਿਆ, ਖੜ ਗਿਆ, ਕਹਿਣ ਲੱਗਾ ਮਹਾਰਾਜ ਮੇਰਾ ਕੰਮਕਾਰ ਖੜ ਗਿਆ। ਰਾਜਾ ਕਹਿੰਦਾ ਤੂੰ ਕੀ ਕਰਦਾ ਹੁੰਦਾ? ਕਹਿੰਦਾ ਲੱਕੜਾਂ ਵੱਢਦਾ ਹੁੰਦਾ। ਉਸ ਲੱਕੜ ਦੀ ਤਾਂ ਜਿਹੜੀ ਲੱਕੜ ਆ, ਜਿਹੜੀ ਉਹਦੀ ਕੀਮਤ ਸੀ, ਉਹ ਰਾਜੇ ਨੇ ਉਹ ਨਾ ਦੱਸੀ ਉਸ ਨੂੰ। ਜੇ ਉਸ ਲੱਕੜ ਦੀ ਕੀਮਤ ਦੱਸ ਦਿੰਦਾ ਨਾ ਉਸ ਮਿਸਤਰੀ ਨੂੰ, ਤਾਂ ਉਹਦਾ ਫਿਰ ਮਾਲਾ ਮਾਲ ਬਣ ਜਾਂਦਾ। ਆਪਾਂ ਨੂੰ ਵੀ ਮਹਾਂਪੁਰਸ਼ ਹੀ ਦੱਸਦੇ ਨੇ ਨਾ ਕੀਮਤ ਇਹਦੀ ਸਰੀਰ ਦੀ। ਆਪਾਂ ਤਾਂ ਲੱਗੇ ਪਿਆਂ ਦਵਾ ਦਾ ਧਰਤੀ ਫੋਲਣ, ਜਾਂ ਮਸ਼ੀਨਾਂ ਐਟੋ ਮੈਟ ਕੁਰਾ ਪਰਾ ਜਾ, ਬਸ ਸੌਂਦੇ ਨੀ ਸਾਰੀ ਰਾਤ, ਬਸ ਫੜਕ ਫੜਕ ਹੁੰਦੀ ਆ। ਜਦ ਪਤਾ ਲੱਗੂ ਜਾਂ ਫੜਕ ਫੜਕ ਜਮਾਂ ਦੇ ਡੰਡੇ ਪੈਣ ਲੱਗ ਗਏ ਸਿਰ ਚ, ਫੇਰ ਕਿੱਧਰ ਨੂੰ ਭੱਜੇਗਾ? ਫੇਰ ਕਿਹੜੀ ਦੁਨੀਆਂ ਚ ਜਾਵੇਗਾ ਤੂੰ? ਨਾ ਘਰਦਿਆਂ ਨੇ ਤੈਨੂੰ ਛਡਾਉਣਾ, ਛਡਾਉਣ ਤਾਂ ਜੇ ਉਹਨਾਂ ਦੇ ਵਿੱਚ ਕੋਈ ਜਿਸਦਾ ਹੋਵੇ। ਉਹ ਤਾਂ ਰੱਬੀ ਅਸੂਲ ਨੇ, ਸੂਖਮ ਨੇ ਉਹ ਤਾਂ। ਖੈਰ ਇਸ ਤਰ੍ਹਾਂ ਨਾਲ ਉਸਨੇ ਕਿਹਾ, ਉਹ ਜਿਹੜੇ ਮੂਹਰੇ ਹੁੰਦੇ ਨੇ, ਵੀ ਚੰਦਨ ਦਾ ਬਾਗ ਸੀ, ਚੰਦਨ ਲੱਕੜੀ ਹੈ, ਇਹ ਗੁਰੂ ਸਾਹਿਬ ਦੇ ਵਿੱਚ ਕਬੀਰ ਸਾਹਿਬ ਜੀ ਨੇ ਵੀ ਲਿਖਿਆ, ਇਹ ਚੰਨਣ ਦੇ ਵਿੱਚ ਵਾਸ਼ਨਾ ਹੁੰਦੀ ਹੈ। ਕਹਿੰਦੇ ਜਿਹੜਾ ਦਰਖਤ ਚੰਨਣ ਦੇ ਕੋਲ ਖੜਾ ਹੋਵੇ ਨਾ, ਉਹਦੇ ਵਿੱਚੋਂ ਵੀ ਵਾਸ਼ਨਾ ਆਉਣੀ ਸ਼ੁਰੂ ਹੋ ਜਾਂਦੀ ਹੈ, ਇੱਕ ਬਾਂਸ ਚੋਂ ਨਹੀਂ ਆਉਂਦੀ ਹੈ। ਬੜੋ ਪ੍ਰੇਮ ਨਾਲ ਉਹਨੇ ਦੱਸਿਆ,
ਚੰਦਨ ਹੋ ਜਾਂਦੇ
ਲੱਕੜੀ ਉਹੀ ਆਉਂਦੀ ਹੈ, ਚੰਦਨ ਵੀ ਆਉਂਦਾ। ਸੁਗੰਧੀ ਨੂੰ ਫੜਦਾ ਨੀ ਆ ਉਹ, ਹੁਣ ਰੱਬ ਹੈ ਤਾਂ ਸਾਰਿਆਂ ਦੇ ਅੰਦਰ, ਆਪਾਂ ਫੜਦੇ ਕਿਉਂ ਨੀ? ਆਪਣੇ ਅੰਦਰ ਹੋਂ ਹੈ, ਜਦ ਆਪਣੀ ਹੋਂ ਨਿਕਲੇਗੀ ਐਵੇਂ ਨਿਕਲਣਾ ਨੀ ਉਹਨੇ। ਜੋ ਅਸੂਲ ਆ ਪਰਮੇਸ਼ਰ ਦਾ ਨਾਮ ਕੱਢੇਗਾ ਉਸਨੂੰ। ਔਰ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਕਹਿੰਦੇ ਜਿਹੜਾ ਬਾਂਸ ਹੈ, ਉਹਨੂੰ ਹੰਕਾਰ ਆ ਵੀ ਮੇਰੇ ਜਿੰਨਾ ਕੋਈ ਲੰਬਾ ਨਹੀਂ ਹੈ। ਫੇਰ ਉਹਦੇ ਵਿੱਚ ਸਿਰਤਾ ਨੇ, ਵਿੱਚੋਂ ਪੁੱਲ ਹੈ ਤੇ ਕੁੱਲ ਘਾਟੀ ਆ, ਉਹ ਆਪ ਨੂੰ ਕੁੱਲ ਦਾ ਨਾਸ਼ ਕਰ ਦਿੰਦਾ। ਉਹ ਜਦ ਕਹਿੰਦੇ ਹਨੇਰੀਆਂ ਵਗਦੀਆਂ ਨੇ, ਬਾਂਸ ਵਿੱਚ ਸੁੱਕ ਵੀ ਜਾਂਦੇ ਨੇ ਬਿੜੇ, ਉਹ ਫਿਰ ਖਾਣ ਲੱਗ ਜਾਂਦੇ ਨੇ ਆਪਸ ਵਿੱਚ ਹੀ, ਰਗੜ ਖਾਂਦੇ ਨੇ ਰਗੜ, ਫਿਰ ਅੱਗ ਪੈਦਾ ਹੁੰਦੀ ਆ ਬਣਾ ਦੇ ਬਣ। ਆਪ ਤਾਂ ਜਾਣਨੇ ਆ, ਦੂਇਆਂ ਨੂੰ ਵੀ ਜਾਲ ਦਿੰਦੇ ਨੇ ਗਿੱਲਿਆਂ ਨੂੰ, ਲੈ ਕਿੱਥੇ ਭਲਾ ਹੋਇਆ ਜਾਂਦਾ। ਉਹ ਇਸ ਤਰ੍ਹਾਂ ਨਾਲ ਦੱਸਿਆ, ਉਹ ਜਿਹੜਾ ਮਿਸਤਰੀ ਸੀ, ਉਹ ਰਾਜੇ ਨੇ ਸੋਚਿਆ ਵੀ ਇਹ ਲੱਕੜੀਆਂ ਵੇਚਦਾ ਹੈ, ਚਲੋ ਇਹਨੂੰ ਆ ਚੰਨਣ ਦਾ ਬਗੀਚਾ ਦੇ ਦਿੰਦੇ ਆ, ਸੇਠ ਬਣ ਜਾਏਗਾ। ਪਰ ਉਹਨੂੰ ਗਿਆਨ ਨਹੀਂ ਆ, ਉਹ ਕਹਿੰਦਾ ਆਮ ਲੱਕੜੀਆਂ ਵਰਗਾ, ਜਾਂ ਲੱਕੜੀਆਂ ਨੇ ਹੋਰ ਕੀ ਹੈ, ਜੰਗਲ ਹੈ। ਉਸ ਦੀ ਕੀਮਤ ਦਾ ਪਤਾ ਨਹੀਂ ਹੈ, ਆਪਾਂ ਨੂੰ ਵੀ ਪਤਾ ਨਹੀਂ ਕੀਮਤ ਦਾ, ਮਨੁੱਖਾਂ ਦੇ ਲਈ ਕਿੰਨੀ ਕੀਮਤ ਹੈ। ਜਿਨ੍ਹਾਂ ਨੇ ਕੀਮਤ ਕਦਰ ਪਾਈ ਹੈ ਉਹਨਾਂ ਕੋਲੋਂ ਜਾ ਕੇ ਪੁੱਛੋ। ਉਵੇਂ ਵੱਢਣੀਆਂ ਸ਼ੁਰੂ ਕਰਤੀਆਂ, ਕੋਲੇ ਕਰਕੇ ਵੇਚੀ ਗਿਆ, ਸਾਰਾ ਬਾਗ ਵੇਚਤਾ। ਕਹਿੰਦਾ ਚਲੋ ਵੀ ਫੇਰ ਲਿਆਈਏ, ਹੁਣ ਹੋਰ ਲਿਆਈਏ ਕੁਛ। ਉਹਨਾਂ ਦਾ ਹੈਰਾਨ ਜਿਹਾ ਹੋ ਗਿਆ ਵੀ ਮੈਨੂੰ ਉਹੀ ਲੱਕੜੀਆਂ ਵੱਢਣੀਆਂ ਫੇਰ ਪੈ ਗਈਆਂ, ਰਾਜੇ ਦੇ ਮਿੱਤਰਤਾ ਹੀ ਕੀ ਹੋਈ। ਰਾਜੇ ਕੋ ਗਿਆ ਤਾਂ ਕਹਿੰਦਾ ਜੀ ਹੋਰ ਦੋ ਤਾਂ ਮੈਂ। ਉਹ ਕਹਿੰਦੇ ਕਿੱਧਰ ਨੂੰ ਗਿਆ ਇੰਨਾ? ਕਹਿੰਦਾ ਜੀ ਉਹ ਤਾਂ ਫੂਕਤਾ, ਜੇ ਉਹ ਵੱਢ ਕੇ ਗਰਾ ਲਾ ਲੈਂਦਾ ਤਾਂ ਵੀ ਕੀਮਤ ਪੈ ਜਾਂਦੀ, ਉਹ ਤਾਂ ਫੂਕਤੀ, ਉਹਦੀ ਕੀਮਤ ਤਾਂ ਨਾਸ਼ ਹੋ ਗਈ ਨਾ ਜਲੇ ਤੇ। ਹੁਣ ਕੋਲਿਆਂ ਦੀ ਜਿਹੇ ਕਿੱਕਰ ਦੇ ਜਿਹੇ ਚੰਨਣ ਦੇ। ਉਹ ਕਹਿੰਦਾ ਬਾਦਸ਼ਾਹ ਸਲਾਹ ਦਾ ਤਾਂ ਮੈਂ ਵੇਚ ਦਿੱਤਾ, ਮੇਰਾ ਕੰਮ ਹੈ ਕੋਲੇ। ਓਹੋ, ਕਦੇ ਨੂੰ ਕਦਰ ਹੀ ਨਹੀਂ ਸੀ ਉਸਦੀ ਲੱਕੜੀ ਦੀ, ਜਿਵੇਂ ਆਪਾਂ ਨੂੰ ਕਦਰ ਨਹੀਂ ਆ ਮਨੁੱਖਾਂ ਦੇ। ਕਹਿੰਦੇ ਹੈ ਵੀ ਕੋਈ ਲੱਕੜੀ ਛੋਟੀ ਮੋਟੀ? ਕਹਿੰਦਾ ਖੜਾ ਖਵਾੜੇ ਦੇ ਵਿਚ ਬਾਹਾਂ ਪਾਇਆ ਹੋਇਆ। ਕਹਿੰਦੇ ਉਹ ਬਾਹਾਂ ਲਿਆ, ਕੱਢ ਕੇ ਬਾਹਾਂ ਲਿਆਂਦਾ। ਜਿੱਥੇ ਚੰਨਣ ਦਾ ਮੁੱਲ ਪੈਂਦਾ ਨਾ, ਜਿਹੜੇ ਲੈਂਦੇ ਨੇ ਚੰਨਣ ਕਹਾਂ ਵੇਚਦੇ ਨੇ, ਜਿਵੇਂ ਆਪ ਲੱਕੜੀਆਂ ਲੋਕ ਵੇਚਦੇ ਨੇ ਲੁਧਿਆਣੇ, ਕਿਵੇਂ ਗੱਡੇ ਭਰੇ ਖੜੇ ਹੁੰਦੇ ਨੇ, ਬਸ ਉਹ ਲੈ ਕੇ ਕਹਾਂ ਵੇਚ ਦਿੰਦੇ ਨੇ, ਨਫ਼ਾ ਕਮਾਉਂਦੇ ਨੇ ਆਪਣਾ। ਉਹ ਫਿਰ ਇੱਕ ਦਸਤੇ ਦਾ ਮੁੱਲ ਪਵਾਇਆ, ਹਜ਼ਾਰਾਂ ਰੁਪਈਆ ਇੱਕ ਦਸਤੇ ਦਾ ਮੁੱਲ ਪਿਆ। ਉਹ ਜਿਹੜਾ ਮਿਸਤਰੀ ਸੀ ਉਹ ਗਸੀ ਖਾ ਕੇ ਧਰਤੀ ਤੇ ਡਿੱਪਿਆ। ਕਹਿੰਦਾ ਜੇ ਮੈਨੂੰ ਪਤਾ ਹੁੰਦਾ ਵੀ ਇੰਨੀ ਕੀਮਤ ਦੀ ਲੱਕੜੀ ਹੈ, ਮੈਂ ਕਾਹਨੂੰ ਫੂਕ ਕੇ ਇਹਨੂੰ ਕੋਲੇ ਬਣਾ ਕੇ ਵੇਚਦਾ? ਉੜੋ ਆਪਣੇ ਆਪਾਂ ਨੂੰ ਕਦਰ ਨਹੀਂ ਮਨੁੱਖਾਂ ਦੇ। ਇਸ ਦੀ ਕਦਰ ਨਹੀਂ ਹੈ। ਜਿਨ੍ਹਾਂ ਨੂੰ ਕਦਰ ਹਨ ਉਹ ਤਾਂ ਇੱਕ ਸਵਾਸ ਨਹੀਂ ਖਾਲੀ ਜਾਣ ਦਿੰਦੇ ਹਨ। ਆਓ ਤਾਨ ਪਾਦ ਰਾਜਾ, ਸ਼ਾਦੀ ਹੋ ਗਈ ਉਸ ਦੀ, ਮਹਾਰਾਣੀ ਘਰ ਆ ਗਈ। ਪੰਜ ਚਾਰ ਸਾਲ ਲਖੇ ਕੋਈ ਪੁੱਤਰ ਨਹੀਂ ਪੈਦਾ ਹੋਇਆ। ਉਹ ਬੜੀ ਸਿਆਣੀ ਸੀ ਜਿਹੜੀ ਮਹਾਰਾਣੀ ਸੀ, ਵੀ ਮੇਰੇ ਔਲਾਦ ਨਹੀਂ ਹੋਈ, ਐਸਾ ਨਾ ਹੋਵੇ ਰਾਜਾ ਹੋਰ ਸ਼ਾਦੀ ਕਰਾ ਲਵੇ। ਇਹ ਕਸੂਲ ਆ ਗੁਰਮੁਖ, ਜਿਹੜੀ ਵਸਤੂ ਕਿਸੇ ਕੋਲੋਂ ਲੈਣੀ ਹੈ ਉਹ ਨਾ ਮਿਲੇ ਉਹਦੀ ਨਕਦਰੀ ਹੋ ਜਾਵੇਗੀ। ਬਸ ਹੁਣ ਮਨੁੱਖਾਂ ਦੇ ਮਿਲੀ ਹੈ ਰੂਹ ਨੂੰ ਪਰਮੇਸ਼ੁਰ ਨੂੰ ਮਿਲਣ ਵਾਸਤੇ, ਜੇ ਨਾ ਪਰਮੇਸ਼ੁਰ ਨੂੰ ਮਿਲੀ ਇਹ ਤਾਂ ਨਕਦਰੀ ਹੈ ਜੀ, ਤਾਂ ਇਹਨੂੰ ਕਿਹਨੇ ਪੁੱਛਣਾ ਫਿਰ। ਉਹਨੇ ਸੋਚਿਆ ਬਈ ਰਾਜਾ ਹੋਰ ਸ਼ਾਦੀ ਕਰਾਵੇਗਾ, ਕਿਉਂ ਉਹਦਾ ਰੁੱਖ ਤੋਂ ਪਤਾ ਲੱਗ ਜਾਂਦਾ, ਰੁੱਖ ਜਿਹਾ ਦਿਖ ਜਾਂਦਾ ਉਹਦਾ, ਇਨਸਾਨ ਦਾ ਹਰ ਵਕਤ ਘਰ ਕੋਲ ਰਹਿੰਦਾ, ਜ਼ਿਆਦਾ ਜਿਵੇਂ ਇੱਕ ਖੰਨੇ ਰਹਿੰਦਾ ਕੋਈ ਪ੍ਰੇਮੀ, ਸੇਵਾ ਸਿੰਘ ਉਹਦਾ ਨਾਂ ਹੈ। ਉਸਦੇ ਅੱਠ ਲੜਕੀਆਂ ਹੋ ਗਈਆਂ, ਅੱਠ ਲੜਕਾ ਨਹੀਂ ਹੋਇਆ ਕੋਈ, ਉਸਦਾ ਮਨ ਬਦਲ ਗਿਆ। ਦੇਖੋ ਅੱਠ ਲੜਕੀਆਂ ਦੀ ਮਾਂ ਨੂੰ ਛੱਡਣ ਨੂੰ ਫਿਰਦਾ, ਅੱਠ ਲੜਕੀਆਂ ਦੀ ਮਾਂ ਨੂੰ ਕਿਉਂ ਛੱਡਦਾ, ਪੁੱਤਰ ਨਹੀਂ ਆ ਬਸ। ਫਿਰ ਛੋਟੇ ਮਹਾਰਾਜ ਦੀ ਕਿਰਪਾ ਨਾਲ ਉਹਦੇ ਪੁੱਤਰ ਹੋਇਆ, ਇੱਥੇ ਲੈ ਕੇ ਆਉਂਦੇ ਹੁੰਦੇ। ਆਓ ਇਸ ਤਰ੍ਹਾਂ ਜਿਹੜੀ ਔਲਾਦ ਹੈ ਨਾ, ਇਹ ਤਾਂ ਰਾਜੇ ਰਾਣਿਆਂ ਨੂੰ ਵੀ ਯਾਨੀ ਸੰਸੇ ਵਿੱਚ ਪਾ ਦਿੰਦੀ ਹੈ, ਰਾਜੇ ਰਾਣਿਆਂ ਨੂੰ ਵੀ। ਉਸ ਰਾਣੀ ਨੇ ਸੋਚਿਆ ਵੀ ਮੇਰੇ ਪਿਤਾ ਦੇ ਘਰ ਇੱਕ ਹੋਰ ਛੋਟੀ ਮੇਰੀ ਭੈਣ ਹੈ, ਹੋਵੇ ਨਾ ਤਾਂ ਮੈਂ ਉਸਦਾ ਨਾਤਾ ਲੈ ਆਵਾਂ, ਫੇ ਉਸਦੇ ਔਲਾਦ ਹੋ ਜਾਵੇਗੀ ਤੇ ਉਹ ਹੋਈ ਕਿ ਮੈਂ ਹੋਈ, ਕੋਈ ਗੱਲ ਹੈ। ਜਿਹੜਾ ਪੁੱਤਰ ਨਾ ਹੋਣਾ ਬਹੁਤ ਚਿੰਤਾ ਘਰ ਦੇ ਵਿੱਚ ਪੈ ਜਾਂਦੀ। ਘਰ ਉਹ ਲਾਇਆ ਹੀ, ਸ਼ਾਦੀ ਹੋ ਗਈ, ਹੁਣ ਉਹ ਆ ਗਈ। ਉਹਦਾ ਸਵਾਲ ਚਲਾਕ ਹੈ, ਉਹ ਸਦੋਂ ਵੀ ਸੀ ਵਿਚਾਰੀ ਪਟਰਾਣੀ ਦੀ ਜਿਹੜੀ ਸੁਨੀਤਾ। ਉਸਨੇ ਰਾਜੇ ਨੂੰ ਸਿਖਾਉਣਾ ਸ਼ੁਰੂ ਕਰਿਆ ਵੀ ਮੇਰਾ ਹੁਣ ਇੱਥੇ ਹੁਕਮ ਚੱਲੇ। ਪਹਿਲਾਂ ਭੈਣ ਸੀ, ਫਿਰ ਇੱਕ ਹੋਰ ਨਾਂ ਹੈ ਸੌਕੁਣ ਜਾ, ਜਿਹਨੂੰ ਕਹਿੰਦੇ ਨੇ ਸੌਕੁਣ, ਫਿਰ ਉਹ ਰਿਸ਼ਤਾ ਆ ਗਿਆ। ਫਿਰ ਪਹਿਲਾਂ ਭੈਣ ਦੇ ਰਿਸ਼ਤੇ ਤੇ ਮਿਲਦੀ ਸੀ ਉਸ ਨੂੰ, ਜਦ ਫਿਰ ਉਹਦੀ ਸ਼ਾਦੀ ਹੋ ਗਈ ਫਿਰ ਹੋਰ ਰਿਸ਼ਤੇ ਸੇ ਮਿਲਣੀ ਸ਼ੁਰੂ ਕਰਿਆ। ਉਹ ਦੂਈ ਨੇ, ਛੋਟੀ ਨੇ, ਬੜੀ ਨੇ ਨਹੀਂ, ਛੋਟੀ ਨੇ, ਦੇਸ਼ ਦਾ ਬੋਲਬਾਲਾ ਸਾਰਾ ਕੁਛ ਕਰ ਰਹੇ ਦੇ, ਜੋ ਗੁੱਸਾ ਰਾਜਾ ਇਹਦੇ ਹੁਕਮ ਚ ਚੱਲਦਾ ਹੋਵੇ ਤਾਂ ਇਸ ਨੂੰ ਅਲਹਿਦਾ ਕਰੀਏ, ਆਪਾਂ ਕਿਉਂ ਨਾ ਇਹਦੇ ਤੇ ਕਬਜ਼ਾ ਕਰੀਏ ਰਾਜੇ ਤੇ। ਇਸ ਤਰ੍ਹਾਂ ਦੀਆਂ ਅਕਾਨੀਆਂ ਫੂਸੀਆਂ ਕਰ ਕੁਰ ਕੇ ਘਰਾਂ ਦੇ ਵਿੱਚ ਲੜਾਈਆਂ ਕਾਹਦੀਆਂ ਨੇ, ਅਕਾਨਾਂ ਫੂਸੀ ਦੀਆਂ ਨੇ, ਹੋਰ ਕੀ ਹੈ ਇੱਥੇ, ਕੁਛ ਲੈ ਜਾਣਾ ਇੱਥੋਂ। ਦੇਖੋ ਕੀ ਮਾੜੇ ਖਿਆਲਾਂ ਵਾਲੇ ਲੋਕ ਨੇ, ਜਮਾਂ ਹੀ ਗਿਰੇ ਹੋਏ, ਕੂਕਰ ਸੂਕਰ ਬਿਰਤੀ ਹੈ ਲੋਕਾਂ ਦੀ, ਸ਼ੇਰ ਬਿਰਤੀ ਹੋਣੀ ਚਾਹੀਦੀ ਹੈ। ਸ਼ੇਰ ਬਿਰਤੀ ਤੇਰੀ ਮਹਾਰਾਜ ਦੀ ਸ਼ੇਰ ਬਿਰਤੀ ਸੀ, ਸ਼ੇਰ ਆ ਇਸ ਤਰ੍ਹਾਂ ਦੇ ਨਾਲ ਹੁੰਦਾ ਹੁੰਦਾ ਕੁਛ ਨਹੀਂ ਹੈ, ਬਸ ਕਲਪਨਾ ਹੀ ਹੈ, ਕਰੀ ਚੱਲੋ, ਬਣਨਾ ਬੁਣਨਾ ਕੁਛ ਨਹੀਂ ਹੈ ਬਸ। ਘਰ ਉਹ ਰਾਜਾ ਵੀ ਵਿਰੁੱਧ ਹੋ ਗਿਆ, ਉਸ ਨੂੰ ਵਿਚਾਰੀ ਚੋ ਮਹਿਲਾਂ ਚੋਂ ਕੱਢਤਾ, ਗਰੀਬਣੀ ਨੂੰ। ਗਰੀਬਣੀ ਕਿਉਂ ਹੋਈ, ਉਸੇ ਔਲਾਦ ਨਹੀਂ ਸੀ ਹੁੰਦੀ, ਜੇ ਔਲਾਦ ਹੋ ਜਾਂਦੀ ਕਿਹਦੀ ਤਾਕਤ ਸੀ ਮਹਿਲਾਂ ਚੋਂ ਕੱਢ ਦਿੰਦੀ। ਘਰ ਉਹਨੇ ਕਾਨਾ ਬੂਸ਼ੀ ਕਰਕੇ ਕੱਢ ਦਿੱਤੀ, ਨਿੰਦਿਆ ਸਿੰਦਿਆ ਜੀ, ਜਿਵੇਂ ਲੋਕ ਕਰੀ ਜਾਂਦੇ ਨਿੰਦਿਆ ਸਿੰਦਿਆ ਜੀ। ਗੁਰੂ ਸਾਹਿਬ ਨੇ ਲਿਖਿਆ ਨਿੰਦਿਆ ਭਲੀ ਕਿਸੇ ਕੀ ਨਾਹੀ। ਫਿਰ ਸਵਾਲ ਜਾਣੀ, ਬੇਨਤੀ ਕਰੀ ਮਹਾਰਾਜ, ਫਿਰ ਹਾਇਦਾ ਮਾੜੀ, ਫਿਰ ਇਹ ਕਰਦੇ ਕਿਉਂ ਨੇ, ਕਰਦੇ ਉਹ ਨੇ ਜਿਹੜੇ ਨੂੰ ਗੁਰੇ ਨੇ, ਕਹਿੰਦੇ ਨਿੰਦਿਆ ਭਲੀ ਕਿਸੇ ਕੀ ਨਾਹੀ। ਮਨਮੁਖ ਜਿਹੜਾ ਮਨ ਦਾ ਕਿਹਾ ਮੰਨਦੇ ਨੇ, ਗੁਰੂ ਤਾਂ ਕਹਿੰਦਾ ਕਰੋ ਨਾ, ਫਿਰ ਅਸੀਂ ਕਿਉਂ ਕਰਦੇ ਹਾਂ, ਅਸੀਂ ਮਨ ਦੇ ਹੁਕਮ ਚ ਚੱਲਦੇ ਹਾਂ। ਗੁਰੂ ਤਾਂ ਛੱਡਤਾ ਨਾ, ਗੁਰੂ ਦਾ ਕਹਿੰਦਾ ਨਿੰਦਿਆ ਭਲੀ ਕਿਸੇ ਕੀ ਨਾ, ਫਿਰ ਜੇ ਕਰਦੇ ਗਏ ਨੇ। ਗੁਰੂ ਸਾਹਿਬ ਕਹਿੰਦੇ ਮਨਮੁਖ ਮੁਕਤ ਕਰਨ ਜੀ, ਫਿਰ ਉਹ ਨਿੰਦਿਆ ਕਰਦੇ ਨੇ ਫਲ ਕੀ ਮਿਲੇਗਾ। ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਚੰਨ, ਉਹ ਇਸ ਤਰ੍ਹਾਂ ਦੇ ਨਾਲ ਦੱਸਿਆ। ਉਹ ਵਿਚਾਰੀ ਬਾਹਰ ਕੱਢਤੀ, ਕਿਸੇ ਹਵੇਲੀ ਚ ਰਾਜ ਕਰਤੀ ਤੇ ਹੁਣ ਉਹ ਆਪਣੇ ਉੱਥੇ ਰਾਜਭਾਗ ਸਾਰਾ ਉਹ ਰਾਜਾ ਉੱਥੇ ਉਹ ਵਿਚਾਰੀ ਉੱਥੇ ਬੈਠੀ ਆ ਧਰੂ ਨੇ ਜਨਮ ਲੈਣਾ ਸੀ ਉਹਨਾਂ ਨੂੰ ਪਤਾ ਨਹੀਂ ਸੀ ਖੈਰ 11 ਜਾਂ 9 ਮਹੀਨੇ ਟੱਪੇ ਤੋਂ ਫਿਰ ਬੱਚਾ ਜਨਮ ਲੈ ਲੈਂਦਾ ਹੁੰਦਾ ਧਰੂ ਨੇ ਜਨਮ ਲੈ ਲਿਆ ਉਮਰ ਵਧਣੀ ਸ਼ੁਰੂ ਹੋ ਗਈ 5 ਸਾਲ ਦਾ ਹੋ ਗਿਆ 5 ਸਾਲ ਦਾ ਸਾਰੇ ਬੱਚੇ ਖੇਡਦੇ ਹੁੰਦੇ ਨੇ ਸ਼ਹਿਰਾਂ ਦੇ ਵਿੱਚ ਅੱਗੇ ਐਸੇ ਹੁੰਦੇ ਸੀ ਰਾਜੇ ਰੂਜੇ ਸਾਹਮਣੇ ਹੀ ਬੈਠੇ ਰਹਿੰਦੇ ਸੀ ਉਹ ਨਿਆਣੇ ਮਹਿਲਾਂ ਵਿਚ ਵੀ ਜਾ ਕੇ ਖੇਲਣ ਲੱਗ ਜਾਂਦੇ ਸੀ ਨਿਆਣੇ ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਉਹ ਧਰੂਮ ਵੀ ਆ ਗਿਆ ਨਿਆਣਿਆਂ ਦੇ ਨਾਲ ਖੇਲਦਾ ਖੇਲਦਾ ਮਹਿਲਾਂ ਦੇ ਵਿੱਚ ਉਹ ਰਾਜਾ ਬੈਠਾ ਕੁਰਸੀ ਤੇ ਧਰੂਮ ਹੱਸਦਾ ਘਰ ਆਇਆ ਨਿਆਣੇ ਹੱਸਦੇ ਹੀ ਆਉਂਦੇ ਹੁੰਦੇ ਨੇ ਸਾਰੇ ਉਨ੍ਹਾਂ ਨੂੰ ਤਾਂ ਇੰਨੀ ਸੋਝੀ ਨਹੀਂ ਹੁੰਦੀ ਉਨ੍ਹਾਂ ਦਾ ਤਾਂ ਹਾਸਾ ਹੀ ਸਭ ਕੁਛ ਹੁੰਦਾ ਲੀੜੇ ਵੀ ਪਾੜ ਲੈਂਦੇ ਨੇ ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁੱਛੜ ਲੀਤਾ ਕੁੱਛੜ ਕਹਿੰਦੇ ਨੇ ਇੱਧਰਲੀ ਬੋਲੀ ਆ ਮਝੇਲਾਂ ਦੀ ਆਪਾਂ ਤਾਂ ਕਹਿੰਦੇ ਗੋਦੀ ਚੱਕ ਲਓ ਉਹ ਕਹਿੰਦੇ ਕੁੱਛੜ ਲੈ ਲਾ ਨਿਆਣੇ ਨੂੰ ਅੱਜ ਤਾਂ ਇੱਕੋ ਹੀ ਗੱਲ ਅੱਖਰਾਂ ਦੇ ਵਿੱਚ ਫਰਕ ਆ ਕਰੋ ਤੋ ਪੜੋ ਪ੍ਰੇਮ ਦੇ ਨਾਲ ਭੱਜੇ ਫਿਰਦੇ ਨੇ ਕੁਰਸੀ ਤੇ ਬੈਠਾ ਕੁਦਰਤੀ ਉਹਨੂੰ ਖਿਆਲ ਆ ਗਿਆ ਇੱਕ ਬੱਚਾ ਸਿਆਣਾ ਤੇ ਉਹਨੂੰ ਪੁੱਛਣ ਲੱਗ ਗਿਆ ਵੀ ਆਹ ਬੱਚਾ ਕੀ ਦਾ ਆਹ ਬੱਚਾ ਕੀ ਦਾ ਉਹ ਗੱਲ ਜਿਹੜੀ ਉਗੜਨੀ ਹੁੰਦੀ ਹੈ ਆਹ ਇਸ ਤਰ੍ਹਾਂ ਨਾਲ ਪੁੱਛਦਿਆਂ ਪੁੱਛਦਿਆਂ ਜਾਂ ਧਰੂ ਦੀ ਵਾਰੀ ਆਈ ਨਾ ਉਹ ਬੱਚਾ ਕਹਿੰਦਾ ਇਸ ਬੱਚੇ ਦੀ ਮਾਤਾ ਫਲਾਨੀ ਹਵੇਲੀ ਚ ਰਹਿੰਦੀ ਆ ਉਹਦਾ ਪੁੱਤਰ ਆ ਇਹ ਉਹ ਜਾਣ ਗਿਆ ਵੀ ਉਹ ਤਾਂ ਮੇਰੀ ਮਹਾਰਾਣੀ ਹੈ ਫਿਰ ਇਹ ਤਾਂ ਮੇਰਾ ਹੀ ਪੁੱਤਰ ਹੋਇਆ ਉਹ ਆਉਂਦਾ ਗੁਰੂ ਹਰ ਇੱਕ ਨੂੰ ਹੀ ਆਉਂਦਾ ਆਪਣੇ ਬੱਚਿਆਂ ਦਾ ਦੂਏ ਦਾ ਨਹੀਂ ਆਉਂਦਾ ਇਹ ਵੀ ਇੱਕ ਭੁਲੇਖਾ ਹੀ ਇੱਥੇ ਸ਼ਾਂਤੀ ਨਹੀਂ ਹੈ ਬਸ ਜਦ ਦੂਏ ਨੂੰ ਆਪਣਾ ਮੰਨੇਗਾ ਫਿਰ ਸ਼ਾਂਤੀ ਆਵੇਗੀ ਆਪਣੇ ਨੂੰ ਆਪਣਾ ਤਾਂ ਸਾਰੀ ਦੁਨੀਆ ਹੀ ਮੰਨੀ ਜਾਂਦੀ ਹੈ ਵੀ ਕੋਈ ਬੜੀ ਗੱਲ ਹੈ ਨਹੀਂ ਦੂਏ ਨੂੰ ਆਪਣਾ ਮੰਨੇ ਫਿਰ ਹੈ ਬਹਾਦਰੀ ਦਾ ਹੁਣ ਬੁੱਕਲ ਚ ਲੈ ਲਿਆ ਕੁੱਛੜ ਆਪਾਂ ਕਹਿੰਦੇ ਬੁੱਕਲ ਚ ਲੈ ਲੋ ਜਾਂ ਗੋਦੀ ਚੱਕ ਲੋ ਉਹ ਸੁਣਦੀ ਤੀ ਉੱਤੇ ਬੈਠੀ ਉਹ ਉਸਦੀ ਅੱਗ ਲੱਗ ਗਈ ਅੰਦਰ ਅੱਗ ਵੀ ਇਹ ਤਾਂ ਮੇਰੀ ਸ਼ੌਂਕੜ ਦਾ ਮੁੰਡਾ ਐਸਾ ਨਾ ਹੋਵੇ ਕਿਤੇ ਫੇਰ ਨਾ ਇਹਨਾਂ ਦਾ ਬੋਲਬਾਲਾ ਹੋ ਜਾ ਆਈ ਭੱਜੀ ਰਾਜੇ ਤੋਂ ਧਰੂ ਨੂੰ ਖਿੱਚ ਕੇ ਧਰਤੀ ਨਾਲ ਪੜਕਾ ਕੇ ਮਾਰਿਆ ਖੜਾ ਕਰਕੇ ਇੱਕ ਚਪੇੜ ਉਧਰ ਮਾਰੀ ਖੱਬੇ ਦੀ ਸੱਜੇ ਪਾਸੇ ਉਹ ਦੂਆ ਹੱਥ ਸੱਜਾ ਖੱਬੇ ਪਾਸੇ ਮਾਰਿਆ ਕਹਿਣ ਲੱਗੀ ਆਇਆ ਉਤਰਿਆ ਜੇ ਤਾਂ ਰਾਜੇ ਦੀ ਗੋਦ ਦਾ ਸੁਖ ਲੈਣਾ ਸੀ ਤਾਂ ਫਿਰ ਉਹ ਸੌਤਰੀ ਦੇ ਕੁੱਖੋਂ ਕਿਉਂ ਜੰਮਿਆ ਤੂੰ ਲੈ ਲਓ ਗੁਆਂਢੀਆਂ ਨੂੰ ਲੈ ਲਓ ਸੰਬੰਧੀਆਂ ਨੂੰ ਕੀ ਕਰੋਗੇ ਸੰਬੰਧੀਆਂ ਨੂੰ ਉਹ ਜਿਸ ਵਾਸਤੇ ਮਨੁੱਖਾ ਦੇ ਲਿਆ ਉਹਦੇ ਪਾਸੇ ਨੂੰ ਵੀ ਧਿਆਨ ਦੇ ਲੋ ਆਹ ਇਸ ਤਰ੍ਹਾਂ ਨਾਲ ਕਹਿਣ ਲੱਗੇ ਜੇ ਗੋਦ ਦਾ ਸੁੱਖ ਲੈਣਾ ਤੀ ਮੇਰੀ ਕੁੱਖੋਂ ਜੰਮਦਾ ਤੂੰ। ਉਹ ਨੀ ਬੋਲਿਆ ਰਾਜਾ, ਫਿਰ ਤੈਨੂੰ ਚਲਿਆ ਗਿਆ, ਮੁੰਡੇ ਭੱਜ ਗਏ ਜਾਂ ਰੱਖੜੇ ਪੈਣ ਲੱਗੇ, ਕੌਣ ਖੜਦਾ ਫਿਰ। ਲਿਬੜਿਆ ਹੋਇਆ ਲਾਲ ਮੂੰਹ ਪਿਆ ਰਾਜੇ ਦਾ ਲੜਕਾ ਸੀ, ਕੋਈ ਆਮ ਖਾਸ ਦਾ ਥੋੜੋ ਸੀ, ਬਈ ਮੂੰਹ ਪੂੜੇ ਵਰਗਾ ਹੋਊਗਾ, ਮੂੰਹ ਦੀ ਰਾਤੀ ਵਿੱਚ ਹੀ ਕਹਾਂ। ਮਾਤਾ ਨੇ ਆਵਾਜ਼ ਸੁਣ ਲਈ, ਸੁਣੇ ਹੀ ਲੈਂਦੇ ਨੇ ਬਈ ਮੇਰਾ ਪੁੱਤਰ ਆਏ ਤਾਂ ਰੋਣ ਲੱਗ ਗਿਆ, ਭੱਜੇ ਜਾਂਦੇ ਨੇ। ਮਾਤਾ ਨੇ ਚੱਕ ਲਿਆ, ਮੂੰਹ ਪੂੰਜਿਆ, ਪੁੱਛਦੀ ਹੈ ਪੁੱਤਰ ਨਿਆਣੇ ਲੜ ਪਏ ਤੁਸੀਂ? ਉਹ ਸਿਆਣਾ ਦੀ 5 ਸਾਲ ਦਾ ਸਭ ਕੁਝ ਜਾਣਦਾ ਸੀ। ਕਹਿੰਦਾ ਨਹੀਂ, ਅਸੀਂ ਰਾਜੇ ਦੇ ਮਹਿਲਾਂ ਚ ਅੱਗੇ ਵੀ ਜਾਂਦੇ ਸੀ, ਅੱਜ ਵੀ ਚਲੇ ਗਏ। ਉਹ ਰਾਜਾ ਪੁੱਛਣ ਲੱਗਿਆ, ਮੇਰਾ ਨਾਮ ਪੁੱਛਿਆ, ਕਹਿੰਦੇ ਉਹ ਫਲਾਨੀ ਹਵੇਲੀ ਚ ਰਹਿੰਦੀ ਹੈ, ਮਾਈ ਉਹਦਾ ਮੁੰਡਾ ਹੈ ਤਾਂ। ਕਹਿੰਦਾ ਇੱਕ ਮਾਈ ਉਤਰੀ, ਉਹ ਮਾਈ ਤੇਰੇ ਵਰਗੀ ਸ਼ਕਲ ਤੀ ਉਹਦੀ। ਕਹਿੰਦੀ ਮੈਨੂੰ ਆ ਕੇ ਥੱਲੇ ਸੁੱਟ ਕੇ 2 ਮਾਰੇ ਰਖੜੇ ਨਾਲੇ, ਮੈਨੂੰ ਪਟਕਾ ਕੇ ਧਰਤੀ ਨਾਲ ਮਾਰਿਆ। ਉਹ ਵੀ ਰੋਣ ਲੱਗ ਗਈ, ਉਹਨੂੰ ਪਤਾ ਲੱਗਿਆ ਮੇਰੀ ਇਹ ਭੈਣ ਹੈ। ਮਤਰੇਈ ਕਹਿੰਦੇ ਨੇ ਉਹਦੀ ਮਾਸੀ ਲੱਗਦੀ ਸੀ, ਧਰੋਂਦੀ ਹੈ ਤਾਂ ਗੱਲਾਂ ਜਿਹੀਆਂ ਬਣਾਈਆਂ ਹੋਈਆਂ ਨੇ ਵਿਹਾਰ ਵਾਸਤੇ। ਤੇ ਫਿਰ ਉਹ ਧਰੂ ਕਹਿੰਦਾ, ਮਾਤਾ ਵੀ ਤੂੰ ਕਹਿੰਦੀ ਹੈ ਮੇਰੀ ਵੀ ਭੈਣ ਹੈ, ਤੂੰ ਰਾਣੀ ਹੋਈ ਹੈ, ਟਿੱਡੋਂ ਲਿਖਾ ਮਾਂ ਪੁੱਛੇ ਤੂੰ ਸੁਆਣੀ ਆ ਕਿ ਸਰੀਤਾ, ਤੂੰ ਗੋਲੀ ਜੀ ਇੱਕ ਰਾਣੀ ਸੀ, ਰਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦੜੀਤਾ। ਕਹਿਣ ਲੱਗੇ ਥੀ ਤਾਂ ਮੈਂ ਪੁੱਤਰ ਰਾਣੀ, ਤੂੰ ਵੀ ਰਾਜੇ ਦਾ ਹੀ ਪੁੱਤਰ ਆ, ਆਪਾਂ ਇੱਛਾ ਰੱਖ ਕੇ ਤਪੱਸਿਆ ਕਰਨ ਲੱਗੇ ਸੀ ਵੀ ਰਾਜ ਭਾਗ ਮਿਲ ਜਾਵੇ, ਤਪੱਸਿਆ ਕਰਦਿਆਂ ਕਰਦਿਆਂ ਆਪਣੀ ਅਧੂਰੀ ਰਹਿ ਗਈ, ਤੇ ਉਤਪਤੀ ਜ਼ਰੂਰ ਆਪਣੀ ਬਾਦਸ਼ਾਹਾਂ ਦੇ ਕਰੀ ਹੋਗੀ, ਪਰ ਨਿਰਾਦਰ ਤਾਂ ਹੋਇਆ ਤੇ ਆਪਣੀ ਜਿਹੜੀ ਬੰਦਗੀ ਸੀ ਉਹ ਅਧੂਰੀ ਰਹੇਗੀ, ਤਾਂ ਨਿਰਾਦਰ ਹੋਇਆ, ਨਹੀਂ ਕੌਣ ਨਿਰਾਦਰ ਕਰ ਸਕਦਾ ਜੀ ਆਪਣਾ। ਪੜੋ ਫਿਰੇ
ਭਗਤੀ ਨਾ ਕੀਤੀ ਰੱਬ ਲਾਲ ਵੇ, ਭਗਤੀ ਨਾ ਕੀਤੀ ਰੱਬ Thank you.
ਧਰੂ ਨੂੰ ਉਪਦੇਸ਼ ਕਰਦੀ ਹੈ ਪੁੱਤਰ ਆਪਣੀ ਨਰਾਦਰੀ ਤਾਂ ਹੋਈ ਹੈ ਆਪਣੇ ਤਪੱਸਿਆ ਦੇ ਵਿੱਚ ਪੰਗਣਾ ਪਈ ਹੋਈ ਹੈ ਤਾਂ ਹੀ ਆਪਾਂ ਨੂੰ ਰਾਜ ਭਾਗ ਤੋਂ ਦੂਰ ਕਰਤਾ ਉਹ ਬਹੁਤ ਸਿਆਣਾ ਬੱਚਾ ਦੀ ਸੰਸਕਾਰ ਤੀ ਪਿਛਲੇ ਕਹਿਣ ਲੱਗਾ ਇਉਂ ਹੈ ਮਾਤਾ ਕਹਿੰਦੀ ਹਾਂ ਤੂੰ ਕਹਿੰਦਾ ਫਿਰ ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਹੋਵਣ ਸਭ ਮੀਤਾ ਮਾਤਾ ਜੀ ਕੋਈ ਇਹੋ ਜਿਹਾ ਵੀ ਉਪਾਅ ਹੈ ਜਿਹੜੇ ਉਦਮ ਨਾਲ ਰਾਜ ਭਾਗ ਮਿਲ ਜਾਵੇ ਜਿਹੜੇ ਸਾਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਨੇ ਉਹ ਸਾਡੇ ਮਿੱਤਰ ਬਣ ਜਾਣ ਤੂੰ ਪੁੱਛਦਾ ਮਾਤਾ ਨੂੰ ਧਰੂ ਜਾਣ ਪਿਤਾ ਧਰੂ ਦੀ ਮਾਤਾ ਸਭ ਕੁਛ ਜਾਣਦੀ ਸੀ ਕਹਿਣਗੀ ਪੁੱਤਰ ਇੱਕ ਗੱਲ ਆ ਜਿਹਨੂੰ ਪਰਮੇਸ਼ਰ ਦਾ ਨਾਮ ਕਹਿੰਦੇ ਨੇ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈਏ ਪਤ ਤਪਨੀਤਾ ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਹੋਵਣ ਸਭ ਮੀਤਾ ਕਹਿੰਦੇ ਜਿਹੜਾ ਪਰਮੇਸ਼ਰ ਦੀ ਬੰਦਗੀ ਕਰੇਗਾ ਪਰਮੇਸ਼ਰ ਆਰਾਧੀਏ ਜਿੱਦੂ ਹੋਈਏ ਪਤ ਤਪਨੀਤਾ ਜੋ ਕੁਛ ਮਰਜ਼ੀ ਹੈ ਨਾ ਪਰਮੇਸ਼ਰ ਦੀ ਬੰਦਗੀ ਕਰਕੇ ਉਹ ਪ੍ਰਾਪਤ ਹੋ ਜਾਂਦਾ ਪਰਮੇਸ਼ਰ ਦੇ ਭਜਨ ਦੇ ਵਿੱਚ ਤਾਂ ਇਤਨੀ ਤਾਕਤ ਹੈ ਉਹ ਤਾਂ ਜਿਹੜੀ ਅਣਬਣ ਚੀਜ਼ ਹੋਵੇ ਨਾ ਜਿਹੜੀ ਬਣ ਨਾ ਸਕੇ ਨਾ ਕੋਈ ਉਹਦਾ ਪਾ ਹੋਵੇ ਪਰਮੇਸ਼ਰ ਦੀ ਬੰਦਗੀ ਕਰਕੇ ਤਾਂ ਕਹਿੰਦੀ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ ਨੇ ਬੜੋ ਬੁਰਿਆਂ ਦੇ
ਨਾਲ
ਦੀਵਾਨ ਹੋ ਰਿਹਾ ਕੱਲ ਦਾ ਕੱਲ ਨੂੰ ਇਹ ਸਾਖੀ ਸਿਰੇ ਲਾਵਾਂਗੇ ਆਓ ਗੁਰੂ ਸਤੋਤਰ ਦੇ ਵਿੱਚ ਬੋਲੋ ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਤੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਪੜੋ ਪ੍ਰੇਮ ਦੇ
ਧੰਨ ਹੈ ਧੰਨ ਹੈ ਧੰਨ ਹੈ ਵਾਹਿਗੁਰੂ।